ಸತ್ನಾಮ ಶ್ರೀ ವಾಹಿಗುರು ಶ್ರೀ ನಾನಕ ಪದ ಪಂಕಜ ಬಂದನ ಪಂಕಜ ಬಂದನ ಸಿಮರೋ ಅಂಗದ ದೋಖ ನಿಕಂದನ ಅಮೃತಾಸ ಗುರ ಹಿರದಯ ತ್ಯಾವೋ ಹಿರದಯ ತ್ಯಾವೋ ಶ್ರೀ ಗುರು ರಾಮದಾಸ ಗುಣ ಗಾವೋ ಶ್ರೀ ಅರ್ಜುನ ಬಿಘ್ನನ ಕೇ ನಾಶಕ ಬಿಘ್ನನ ಕೇ ನಾಶಕ ಹರ ಗೋಬಿಂದ ಶುಭ ಸಮತ ಪ್ರಕಾಶಕ ಶ್ರೀ ಹರ ರಾಯ ನಮೋ ಕರ ಜೋರೀ ನಮೋ ಕರ ಜೋರೀ ಗುರು ಹರ ಕೃಷ್ಣ ಮನಾಯೆ ಬಹೋರೀ ತೇಗ್ ಬಹಾದುರ್ ಪರಮ ಕಿರ್ಪಾಲಾ ಪರಮ ಕಿರ್ಪಾಲಾ ಶ್ರೀ ಗುರು ಗೋಬಿಂದ ಸಿಂಗ ಬಸಾಲಾ ತರೋ ತರ ಪರ ಪುನ ಪುನ ಸೀಸ ಪುನ ಪುನ ಸೀಸ ಬಂದೋ ಬಾರ ಬಾರ ಜಗದೀಶ ಜಿಸ್ಮೇ ಅಮೃತ ಜ್ಞಾನ ಹೈ ಮಾಣಕ ಭಗತ ವೈರಾಗ ಶ್ರೀ ಗುರು ಗ್ರಂಥ ಸಾಹಿಬ ಉದ್ದ ಬಂದೋ ಕರ ಅನುರಾಗ ಏಕಂಕಾರ ಸತ್ಗುರು ತೇ ಪ್ರಸಾದ ಸಚ ಹೋಏ ವಾಹಿಗುರೂ ಜೀ ಕೀ ಫತಿಹ ಬಿಘ್ನ ಬಿನಾಶನ ಸೋಏ ವಾಹಿಗುರೂ ಜೀ ಕೀ ಫತಿಹ ಬಿಘ್ನ ಬಿನಾಶನ ಸೋಏ
ಸತ್ನಾಮ ಶ್ರೀ ವಾಹಿಗುರೂ ಜೀ ದೋಹರಾ ಸುನ ಕರ ಆತರ ವಚನ ತಹೆ ದೇಶಭರ ಕ್ಯೋ ಪ್ಯಾನ ಚಲೋ ತಸೇ ಸಮಝಾಯ ಹೈ ಅಸ್ವೇದ ಕರ್ತವ ಖಾನ
ಶಹಿನಶಾಹೇ ಹರದೋ ಆಲಮ ಸಾಹಿಬೀ ಕುಮಾರ ತನ್ ತನ್ ಸಾಹಿಬ್ ಶ್ರೀ ಗುರೂ ಗ್ರಂಥ ಸಾಹಿಬ್ ಪಾತਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀਏ ਜੋ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਮਹਾਨ ਘਾਲਣਾ ਹੈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਔਰ ਸੱਚ ਜਾਣਿਓ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਕੌਮਾਂ ਇੱਕ ਦਿਨ ਨੇਸ ਤੋਂ ਨਾਬੂਦ ਹੋ ਜਾਂਦੀਆਂ ਸਾਡੇ ਵੱਡਿਆਂ ਨੇ ਕੀ ਕੀਤਾ ਸਾਨੂੰ ਕੀ ਦੇਣ ਦਿੱਤੀ ਏ ਇਹ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਵੱਡਿਆਂ ਦੀਆਂ ਬਾਬਿਆਂ ਦੀਆਂ ਕਹਾਣੀਆਂ ਹੀ ਇੱਕ ਦਿਨ ਪੁੱਤਰਾਂ ਨੂੰ ਸਪੁੱਤਰ ਬਣਾ ਦਿੰਦੀਆਂ ਨੇ। ਇਸ ਕਰਕੇ ਇਤਿਹਾਸ ਨਾਲ ਜੁੜਨਾ ਵੀ ਜ਼ਰੂਰੀ ਹੈ ਔਰ ਇਹ ਪੰਥ ਦਾ ਇੱਕ ਬਹੁਤ ਵੱਡਾ ਅੰਗ ਹੈ। ਇਤਿਹਾਸ ਨਾਲ ਜੁੜ ਕੇ ਹੀ ਸਾਨੂੰ ਪਤਾ ਲੱਗਦਾ ਕਿ ਸਾਡਾ ਕਿੰਨਾ ਅਮੀਰ ਵਿਰਸਾ ਹੈ। ਬਦਕਿਸਮਤੀ ਹੈ ਕਿ ਜੋ ਕੁਝ ਸਾਡੇ ਵਡੇਰਿਆਂ ਨੇ ਕੀਤਾ ਅਸੀਂ ਕਰ ਨਾ ਸਕੇ ਔਰ ਕਰਨਾ ਤੇ ਦੂਰ ਦੀ ਗੱਲ ਅਸੀਂ ਪੂਰਨ ਤੌਰ ਤੇ ਦੱਸ ਵੀ ਨਹੀਂ ਸਕੇ। ਅਸੀਂ ਆਪਣੇ ਵਿਰਸੇ ਨਾਲੋਂ ਟੁੱਟ ਗਏ, ਇਤਿਹਾਸ ਨਾਲੋਂ ਟੁੱਟ ਗਏ ਔਰ ਇਹ ਬਹੁਤ ਅਤ ਜ਼ਰੂਰੀ ਹੈ। ਤੋ ਗੁਰੂ ਸਵਾਰਿਓ, ਕੱਲ ਜੋ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇਹ ਪ੍ਰਸੰਗ ਚੱਲ ਰਿਹਾ, ਇਸ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵਹੀ ਨਦੀ ਚੋਂ ਬਾਹਰ ਆਏ ਨੇ। ਉਨ੍ਹਾਂ ਨੇ ਆ ਕੇ ਜਿਹੜੀ ਹੱਟੀ ਸੀ ਉਹਨੂੰ ਲੁਟਾ ਦਿੱਤਾ। ਦੌਲਤ ਖਾਂ ਨਵਾਬ ਜਿਸ ਨੇ ਭਾਈਆ ਜੈ ਰਾਮ ਜੀ ਨੂੰ ਘਰ ਬੁਲਾਇਆ ਔਰ ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਇਹਦਾ ਹਿਸਾਬ ਕਿਤਾਬ ਜਿਹੜਾ ਇਹ ਪੂਰੇ ਸਾਲ ਦਾ ਮੈਨੂੰ ਚਾਹੀਦਾ ਤੇ ਜੇ ਉਹਦੇ ਵਿੱਚ ਕੋਈ ਘਾਟਾ ਵਾਧਾ ਹੈ ਤੇ ਉਹ ਤੁਹਾਡੇ ਕੋਲੋਂ ਮੈਂ ਪੂਰਾ ਕਰਨਾ। ਅੰਦਰੋਂ ਬੜੇ ਦੁਖਤ ਨੇ ਭਾਈਆ ਜੈ ਰਾਮ ਜੀ। ਉਨ੍ਹਾਂ ਨੇ ਜਾ ਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਇਸੇ ਤਰ੍ਹਾਂ ਹੀ ਬੇਨਤੀ ਕੀਤੀ ਕਿ ਇੱਕ ਸਾਲ ਦਾ ਹਿਸਾਬ ਮੰਗ ਰਿਹਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਬਰਸਤਾਨ ਵਿੱਚ ਜਾ ਕੇ ਬੈਠੇ। ਜਦੋਂ ਭਾਈਆ ਜੈ ਰਾਮ ਜੀ ਨੇ ਇਹ ਬਚਨ ਕਹੇ ਕਿ ਨਵਾਬ ਇੱਕ ਸਾਲ ਦਾ ਹਿਸਾਬ ਮੰਗ ਰਿਹਾ ਤੇ ਮੇਰੇ ਸਤਿਗੁਰੂ ਜੀ ਜਿਨ੍ਹਾਂ ਨੂੰ ਕਿਸੇ ਦੀ ਮੁਥਾਜੀ ਨਹੀਂ, ਕਿਸੇ ਦੀ ਪਰਵਾਹ ਨਹੀਂ, ਬੇਪਰਵਾਹ ਸਤਿਗੁਰੂ ਜੀ ਉਸੇ ਵੇਲੇ ਨਾਲ ਤੁਰ ਪਏ। ਕਿਉਂਕਿ ਜਿਹੜਾ ਅੰਦਰੋਂ ਕਾਣਾ ਹੋਵੇ, ਅੰਦਰੋਂ ਜਿਹੜਾ ਬੰਦਾ ਝੂਠਾ ਹੋਵੇ, ਬੇਈਮਾਨ ਹੋਵੇ, ਉਹ ਤੇ ਡਰਦਾ ਹਿਸਾਬ ਕਿਤਾਬ ਕਰਨ ਤੋਂ। ਪਰ ਸਤਿਗੁਰੂ ਜੀ ਦੇਨ ਦੁਨੀਆਂ ਦੇ ਮਾਲਕ ਨੇ, ਮੇਰੇ ਪਾਤਸ਼ਾਹ ਨੂੰ ਇਸ ਗੱਲ ਦੀ ਕੋਈ ਵੀ ਪਰਵਾਹ ਨਹੀਂ, ਕੋਈ ਮਥਾਜੀ ਨਹੀਂ ਹੈ ਤੇ ਸਤਿਗੁਰੂ ਜੀ ਉਸੇ ਵੇਲੇ ਨਾਲ ਤੁਰ ਪਏ। ਕਹਿਣ ਲੱਗੇ ਚਲੋ, ਮੁਨਸ਼ੀ ਨੂੰ ਨਾਲ ਲਿਆ, ਮੁਨੀਮ ਨੂੰ, ਤੇ ਗੁਰੂ ਸਵਾਰਿਓ ਜਦੋਂ ਹਿਸਾਬ ਕਿਤਾਬ ਕੀਤਾ ਗਿਆ ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 760 ਰੁਪਈਏ ਜਿਹੜੇ ਨੇ ਉਹ ਹਿਸਾਬ ਵਿੱਚ ਵਧੇ ਨੇ, ਘਾਟਾ ਨਹੀਂ ਪਿਆ ਸਗੋਂ ਵਧੇ ਨੇ। ਔਰ ਇਹ ਜਦੋਂ ਹਿਸਾਬ ਸਾਹਮਣੇ ਆਇਆ ਤੇ ਦੌਲਤ ਖਾਂ ਵੀ ਅੰਦਰੋਂ ਬੜਾ ਪ੍ਰਸੰਨ ਹੋ ਗਿਆ। ਇਹਦੇ ਮਨ ਵਿੱਚ ਆਇਆ ਕਿ ਜਿਹੜੇ ਨਿੰਦਕ ਲੋਕ ਸਨ, ਕੂੜੇ ਸਨ, ਉਹ ਝੂਠ ਬੋਲਦੇ ਸਨ, ਉਨ੍ਹਾਂ ਨੇ ਜਾਣ ਬੁੱਝ ਕੇ ਮੈਨੂੰ ਵਰਗਲਾਇਆ, ਇਸ ਪਾਸੇ ਤੋਰਿਆ। 760 ਰੁਪਈਏ ਵਾਧੇ ਨੇ ਔਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਕਿ ਇਹ ਪੈਸੇ ਤੁਸੀਂ ਹੁਣੇ ਹੀ ਆਪਣੇ ਲਓ, ਅੱਗੇ ਵੀ ਜੋ ਵੀ ਤੁਹਾਡਾ ਵਾਧਾ ਹੋਵੇ ਉਹ ਅਸੀਂ ਤੁਹਾਨੂੰ ਉਸੇ ਵੇਲੇ ਦਿਆਂਗੇ। ਪਰ ਨਾਲ ਹੀ ਬੇਨਤੀ ਕੀਤੀ ਕਿ ਤੁਸੀਂ ਆਪਣੀ ਜਿਹੜੀ ਡਿਊਟੀ ਹੈ ਨਾ ਉਹਨੂੰ ਫਿਰ ਸੰਭਾਲੋ, ਫਿਰ ਉਹ ਸੇਵਾ ਜਿਹੜੀ ਸੰਭਾਲ ਲਓ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਨਹੀਂ, ਹੁਣ ਮੈਂ ਕਿਸੇ ਦੀ ਚਾਕਰੀ ਨਹੀਂ ਕਰਨੀ, ਹੁਣ ਅਕਾਲ ਪੁਰਖ ਵਾਹਿਗੁਰੂ ਦੀ ਇੱਕੋ ਹੀ ਹੈ ਮਾਲਕ, ਉਹਦੀ ਚਾਕਰੀ ਕਰਨੀ। ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਆਹ ਜਿਹੜੀ ਮਾਇਆ ਹੈ ਨਾ ਜਿਹੜੀ ਵਧੇ ਨੇ 760 ਰੁਪਈਏ, ਇਹ ਉਸ ਪਰਮੇਸ਼ਰ ਦੀ ਮਾਇਆ ਜਾਣ ਕੇ ਆਪਣੇ ਕੋਲ ਰੱਖ ਲੈ ਔਰ ਇਹ ਜਿਹੜੇ ਲੋੜਵੰਦ ਨੇ, ਗਰੀਬ ਲੋਕ ਨੇ, ਉਨ੍ਹਾਂ ਦੇ ਨਾਂ ਤੇ ਇਹ ਵੰਡ ਦੇ। ਇਹ ਬਚਨ ਕਹਿ ਕੇ ਤੇ ਪਾਤਸ਼ਾਹ ਜੀ ਫਿਰ ਚਲੇ ਗਏ ਨੇ। ਮਾਤਾ ਸੁਲੱਖਣੀ ਜੀ ਨੇ ਆਪਣੇ ਪੇਕਿਆਂ ਘਰ ਸੁਨੇਹਾ ਭੇਜਿਆ, ਉਥੋਂ ਉਨ੍ਹਾਂ ਦੇ ਪਿਤਾ ਜੀ ਮੂਲ ਚੰਦ ਉਹ ਆਏ ਨੇ ਬੜੇ ਗੁੱਸੇ ਵਿੱਚ ਆ ਕੇ। ਜਦੋਂ ਸਾਰੀ ਗੱਲਬਾਤ ਮਾਤਾ ਸੁਲੱਖਣੀ ਜੀ ਨੇ ਦੱਸੀ ਏ ਤੇ ਬੜੇ ਕ੍ਰੋਧਿਤ ਹੋਏ ਨੇ ਔਰ ਜਾ ਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਈ ਅਪਸ਼ਬਦ ਵੀ ਉਨ੍ਹਾਂ ਨੇ ਗੁੱਸੇ ਵਿੱਚ ਆ ਕੇ ਬੋਲੇ ਨੇ। ਪਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਨ੍ਹਾਂ ਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ। ਪਿਤਾ ਸਮਾਨ ਜਾਣ ਕੇ ਉਨ੍ਹਾਂ ਦੀ ਜਿਹੜੀ ਵੀ ਗੱਲਬਾਤ ਉਨ੍ਹਾਂ ਨੇ ਕਹੀ ਏ ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ, ਪਰ ਸਤਿਗੁਰੂ ਜੀ ਨੇ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ। ਉਨ੍ਹਾਂ ਦੇ ਨਾਲ ਇੱਕ ਪੰਡਿਤ ਜੀ ਵੀ ਆਏ ਨੇ, ਉਹ ਬ੍ਰਾਹਮਣ ਉਨ੍ਹਾਂ ਨੂੰ ਨਾਲ ਲੈ ਕੇ ਆਏ ਸਨ ਭਾਈ ਮੂਲ ਚੰਦ ਜੀ। ਜਦੋਂ ਇਹ ਵਾਪਸ ਆਏ ਤੇ ਆ ਕੇ ਉਸ ਬ੍ਰਾਹਮਣ ਦੇ ਕੋਲ ਇਨ੍ਹਾਂ ਨੇ ਰੋ ਕੇ ਸਾਰੀ ਵਾਰਤਾ ਦੱਸੀ ਏ ਤੇ ਫਿਰ ਉਹ ਕਹਿੰਦੇ ਨੇ ਕਿ ਚਲੋ ਅਸੀਂ ਉਹਨਾਂ ਨੂੰ ਸਮਝਾਉਂਦੇ ਹਾਂ ਜਾ ਕੇ, ਮੈਂ ਜਾ ਕੇ ਉਹਨਾਂ ਨਾਲ ਗੱਲਬਾਤ ਕਰਨਾ। ਹੁਣ ਉਹ ਪੰਡਿਤ ਜਿਹੜਾ ਉਹ ਤੁਰਿਆ ਗੁਰੂ ਨਾਨਕ ਦੇ ਪਾਤਸ਼ਾਹ ਵਾਲੇ ਪਾਸੇ। ਆਓ ਅਗਲਾ ਪ੍ਰਸੰਗ ਜਿਹੜਾ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ। ਇੱਕ ਵਾਰੀ ਸਾਰੇ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਚਾਰਨ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ।
ਸੁਣ ਕਰ ਆਤਰ ਵਚਨ ਤੈ ਦਿਜਗਰ ਕਿਉ ਪਿਆਨ।
ਔਰ ਇਸ ਤਰ੍ਹਾਂ ਦੇ ਜਿਹੜੇ ਬਚਨ ਨੇ ਇਹ ਸੁਣ ਕੇ ਤੇ ਦਿਜ ਭਰ ਭਾਵ ਉਹ ਜਿਹੜਾ ਬ੍ਰਾਹਮਣ ਸੀ ਨਾ, ਉਸ ਨੇ ਹੁਣ ਪਿਆਨਾ ਕੀਤਾ ਭਾਵ ਉਹ ਤੁਰਿਆ ਹੈ।
ਚਲੋ ਤੁਸੀਂ ਸਮਝਾਏ ਹੈ ਅਸਬਿਦ ਕਰਤਵ ਖਾਨ।
ਔਰ ਚਲੋ ਜਾ ਕੇ ਉਹਨਾਂ ਨੂੰ ਸਮਝਾਨੇ ਆ ਇਸ ਤਰ੍ਹਾਂ ਉਹ ਬ੍ਰਾਹਮਣ ਜਿਹੜਾ ਉਹਨੇ ਬਚਨ ਕੀਤੇ ਹਨ।
ਕਵਿਤ ਬੇਦੀ ਕੁਲ ਮੰਡਲ ਸਗਲ ਦੁਖ ਖੰਡਨ ਪਖੰਡਨ ਕੋ ਦੰਡਨ ਸਰੂਪ ਜਹ ਧਾਰਿਆ।
ਕਹਿੰਦੇ ਨੇ ਬੇਦੀ ਕੁਲ ਦੇ ਭੂਸ਼ਣ, ਬੇਦੀ ਕੁਲ ਮੰਡਲ ਸਕਲ ਦੁੱਖ ਖੰਡਨ, ਜਿਹੜੇ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੇ ਨੇ, ਧੰਨ ਗੁਰੂ ਨਾਨਕ ਦੇ ਪਾਤਸ਼ਾਹ। ਪਖੰਡਨ ਕੋ ਦੰਡਨ ਸਰੂਪ ਜਹ ਧਾਰਿਆ, ਪਖੰਡੀਆਂ ਨੂੰ ਦੰਡ ਦੇਣ ਵਾਲੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਇਹ ਸਰੂਪ ਧਾਰਨ ਕੀਤਾ ਹੈ।
ਮੂਲਾ ਲਈ ਇਹ ਪੰਡਿਤ ਜਹਾਂ ਹੈ ਮੈਂ ਮੰਡਿਤ ਨਿਕਟ ਬੈਠ ਤੁੰਡ ਤੇ ਜੋ ਬਚਨ ਉਚਰਿਆ।
ਉਹ ਕਹਿੰਦੇ ਨੇ ਮੂਲਾ ਲੀਏ ਪੰਡਿਤ ਜਹਾਂ ਹੈ ਮਹਿ ਮੰਡਤ, ਕਹਿੰਦੇ ਨੇ ਮਹਿ ਮੰਡਤ ਕਹਿੰਦੇ ਨੇ ਕਿ ਪ੍ਰਿਥਵੀ ਵਿਚ ਸ਼ੋਭਾ ਪਾਉਣ ਵਾਲੇ ਪੰਡਿਤ ਨੂੰ ਲੈ ਕੇ ਭਾਈ ਮੂਲ ਚੰਦ ਉਥੇ ਚਲੇ ਗਏ ਜਿੱਥੇ ਪ੍ਰਿਥਵੀ ਵਿਚ ਸ਼ੋਭਾ ਪਾਉਣ ਵਾਲੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਬੈਠੇ ਨੇ। ਔਰ ਉਹਨਾਂ ਦੇ ਕੋਲ ਜਾ ਕੇ ਉਸ ਪੰਡਿਤ ਨੇ ਇਹ ਬਚਨ ਉਚਾਰਨ ਕੀਤਾ ਹੈ।
ਬਾਲ ਬੁੱਧ ਲੀਨੇ ਕਾਚੀ ਬੰਤੇ ਸਭ ਕੀਨ ਤੁਮ ਮੋਦੀ ਕ੍ਰਿਤ ਸ਼ੋਰ ਦੀਨ ਨੀਕੇ ਨਾ ਵਿਚਾਰਿਆ।
ਹੁਣ ਉਹ ਬ੍ਰਾਹਮਣ ਜਿਹੜਾ ਨਾ ਉਹ ਜਾ ਕੇ ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਕਹਿੰਦਾ ਕਿ ਬਾਲ ਬੁੱਧ ਲੀਨ, ਕਹਿੰਦੇ ਨੇ ਕਿ ਜਿਹੜਾ ਤੁਸੀਂ ਕੰਮ ਕੀਤਾ ਨਾ ਇਹ ਬੱਚਿਆਂ ਵਾਲਾ ਕੀਤਾ, ਬੱਚਿਆਂ ਵਾਲੀ ਬੁੱਧੀ ਤੁਸਾਂ ਨੇ ਧਾਰਨ ਕਰ ਲਈਏ। ਬਾਲ ਬੁੱਧ ਲੀਨ ਕਾਚੀ ਬਾਤੇ ਸਭ ਕੀਨੇ, ਕਹਿੰਦੇ ਨੇ ਸਾਰੀ ਗੱਲਬਾਤ ਜਿਹੜੀ ਹੈ ਨਾ ਉਹ ਕੱਚੀ ਗੱਲ ਕੀਤੀ, ਕੋਈ ਸਿਆਣੀ ਗੱਲ ਨਹੀਂ ਤੁਸੀਂ ਕੀਤੀ, ਤੁਸੀਂ ਬੱਚਿਆਂ ਵਾਲੀ ਗੱਲ ਕੀਤੀ ਹੈ। ਮੋਦੀ ਕ੍ਰਿਤ ਛੋਰ ਦੀਨ ਨੀਕੇ ਨਾ ਵਿਚਾਰੀ, ਜਿਹੜੀ ਮੋਦੀ ਦੀ ਕਾਰ ਸੀ, ਮੋਦੀ ਦੀ ਕਿਰਤ ਸੀ, ਮੋਦੀ ਦੀ ਨੌਕਰੀ ਸੀ, ਉਹ ਤੁਸੀਂ ਛੱਡ ਦਿੱਤੀ ਹੈ। ਔਰ ਕੋਈ ਚੰਗੀ ਵਿਚਾਰ ਜਿਹੜੀ ਏ ਇਹ ਨਹੀਂ ਤੁਸਾਂ ਕੀਤੀ ਹੈ, ਕੋਈ ਬੜਾ ਵਧੀਆ ਕੰਮ ਨਹੀਂ ਕੀਤਾ। ਪੰਡਿਤ ਜਾ ਕੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੂੰ ਕਹਿ ਰਿਹਾ ਕਿ ਤੁਸੀਂ ਜਿਹੜੀ ਮੋਦੀ ਦੀ ਇੰਨੀ ਵਧੀਆ ਨੌਕਰੀ ਸੀ ਉਹ ਛੱਡ ਦਿੱਤੀ, ਔਰ ਇਹ ਬੜੀ ਵੱਡੀ ਪੋਸਟ ਸੀ ਮੋਦੀ ਦੀ, ਕੋਈ ਐਵੇਂ ਨਹੀਂ। ਕਹਿਣ ਲੱਗੇ ਕਿ ਇਹ ਤੁਸੀਂ ਛੱਡ ਕੇ ਤੇ ਕੋਈ ਵਧੀਆ ਕੰਮ ਨਹੀਂ ਕੀਤਾ, ਬਹੁਤ ਮਾੜਾ ਕਰਮ ਕੀਤਾ ਹੈ।
ਮਾਤ ਪਿਤਾ ਲਾਜ ਤਜ ਦੇ ਅਸ ਬੇਕ ਸੱਜ ਦੁਸ਼ਟ ਮਸਾਨ ਥਾਨ ਪਹਿਤ ਕਾਰਿਆ।
ਔਰ ਮਾਤਾ ਪਿਤਾ ਦੀ ਲਾਜ ਜਿਹੜੀ ਏ ਉਹਦੀ ਵੀ ਤੁਸੀਂ ਪਰਵਾਹ ਨਹੀਂ ਕੀਤੀ, ਉਹ ਵੀ ਛੱਡ ਦਿੱਤੀ। ਮਾਤ ਪਿਤਾ ਲਾਜ ਤਜ ਦੇਹ ਅਸ ਭੇਖ ਸੱਜ, ਔਰ ਇਸ ਤਰ੍ਹਾਂ ਦਾ ਭੇਖ ਜਿਹੜਾ ਇਹ ਤੁਸੀਂ ਧਾਰਨ ਕਰ ਲਿਆ। ਔਰ ਜਿਹੜੇ ਭੈੜੀਆਂ ਭਾਵ ਮਸਾਣਾ ਦੇ ਵਿੱਚ ਤੁਸੀਂ ਆ ਕੇ ਪਿਆਰ ਹਿੱਤ ਇੱਥੇ ਬਹਿ ਗਏ ਹੋ, ਭ੍ਰਿਸ਼ਟ ਮੜੀਆਂ ਦੇ ਵਿੱਚ ਆ ਕੇ ਤੁਸੀਂ ਬੈਠ ਗਏ ਹੋ, ਇਹ ਤੁਸੀਂ ਇਹ ਮਾੜਾ ਕਰਮ ਕੀਤਾ ਹੈ।
ਸੁਣ ਪੰਡਿਤ ਕੇ ਬੈਨ ਐਵ ਸ੍ਰੀ ਨਾਨਕ ਜਗ ਕੰਤ,
ਕਹਿੰਦੇ ਨੇ ਕਿ ਸਾਰੇ ਜਗਤ ਦੇ ਖਸਮ, ਸਾਰੇ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਇਸ ਪੰਡਿਤ ਦੇ ਜਦੋਂ ਇਹ ਬੈਨ ਭਾਵ ਬੋਲ ਮੇਰੇ ਸਾਹਿਬ ਜੀ ਨੇ ਸੁਣੇ ਹਨ।
ਉਚਰਿਓ ਸ਼ਬਦ ਬਸੰਤ ਮੈਂ ਉਤੀ ਸੋ ਰਿਤ ਬਸੰਤ।
ਔਰ ਕਹਿੰਦੇ ਨੇ ਕਿ ਉਸ ਵੇਲੇ ਬਸੰਤ ਰੁੱਤ ਦਾ ਜਿਹੜਾ ਸ਼ਬਦ ਹੈ ਉਹ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਬਸੰਤ ਰਾਗ ਵਿਚ ਉਚਾਰਨ ਕੀਤਾ ਹੈ।
ਬਸੰਤ ਹਡੋਲ ਮਹੱਲਾ ਪਹਿਲਾ, ਰਾਜਾ ਬਾਲਕ ਨਗਰੀ ਕਾਚੇ ਦੋਸਤਾਂ ਨਾਲ ਪਿਆਰੋ।
ਔਰ ਇਹ ਬਸੰਤ ਹਡੋਲ ਰਾਗ ਵਿਚ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ। ਕਹਿੰਦੇ ਨੇ ਕਿ ਨਗਰੀ ਜਿਹੜੀ ਹੈ ਉਹ ਕੱਚੀ ਹੈ, ਨਗਰੀ ਕਿਹੜੀ ਹੈ? ਇਹ ਸਰੀਰ, ਇਹ ਸਰੀਰ ਰੂਪੀ ਨਗਰ ਜਿਹੜਾ ਨਾ, ਇਹ ਕੱਚਾ ਹੈ। ਤੇ ਇਹਦੇ ਵਿੱਚ ਰਾਜਾ ਕਿਹੜਾ? ਉਹ ਹੈ ਮਨ, ਮਨ ਇਹਦੇ ਵਿੱਚ ਰਾਜਾ ਹੈ। ਤੇ ਕਹਿੰਦੇ ਨੇ ਨਗਰੀ ਕੱਚੀ ਤੇ ਰਾਜਾ ਜਿਹੜਾ ਉਹ ਬੱਚਾ, ਜਿਹਦਾ ਦੁਸ਼ਟਾਂ ਦੇ ਨਾਲ ਪਿਆਰ ਹੈ। ਦੁਸ਼ਟ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਕਹਿੰਦੇ ਨੇ ਸਾਰੇ ਦੁਸ਼ਟ ਨੇ ਤੇ ਇਹਨਾਂ ਦੇ ਨਾਲ ਮਨ ਰੂਪੀ ਰਾਜਾ ਜਿਹੜਾ ਉਹਨੇ ਪਿਆਰ ਪਾ ਲਿਆ। ਤੇ ਨਗਰੀ ਜਿਹੜੀ ਸਰੀਰ ਹੈ ਇਹ ਕੱਚਾ, ਇਹਦਾ ਭਰੋਸਾ ਹੀ ਕੋਈ ਨਹੀਂ। ਕਹਾ ਬਿਸਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੈ ਠਨਕਾ। ਕਹਿੰਦੇ ਨੇ ਇਸ ਸਰੀਰ ਦਾ ਤੇ ਭਰੋਸਾ ਹੀ ਕੋਈ ਨਹੀਂ, ਭਈ ਇਹਨੇ ਕਿਹੜੇ ਵੇਲੇ ਇਹਨੇ ਮਿਟ ਜਾਣਾ ਸਰੀਰ ਨੇ। ਔਰ ਇਹ ਜਿਹੜੀ ਸਾਡੀ ਆਰਜ ਹੈ ਇਹ ਪੈਰੋ ਪੈਰ ਘਟਦੀ ਜਾ ਰਹੀ ਹੈ, ਉਮਰ ਘਟਦੀ ਜਾ ਰਹੀ ਹੈ। ਔਰ ਇੱਕ ਦਿਨ ਇਹ ਜਿਹੜੀ ਉਮਰ ਜਦੋਂ ਘਟ ਗਈ ਤੇ ਇਹ ਸਰੀਰ ਫਿਰ ਮਿੱਟੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇੱਕ ਵਚਨ ਪੜ੍ਹਦੇ ਹੋ, ਸਾਹਿਬ ਕਹਿੰਦੇ ਨੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ। ਕਹਿੰਦੇ ਨੇ ਕਿ ਜੇ ਚੇਤੇ ਕਰਨਾ ਹੀ ਤੇ ਉਸ ਮਾਲਕ ਨੂੰ ਹੁਣ ਚੇਤੇ ਕਰ। ਕਿਉਂ? ਹੁਣ ਤੇਰੇ ਕੋਲ ਸਮਾਂ ਹੈ। ਨਿਸ ਦਿਨ, ਨਿਸ ਕਹਿੰਦੇ ਨੇ ਰਾਤ ਨੂੰ, ਨਿਸ ਦਿਨ ਦਿਨੇ ਰਾਤ। ਕਹਿਣ ਲੱਗੇ ਜੇ ਚੇਤੇ ਕਰਨਾ ਹੀ ਤੇ ਹੁਣ ਉਸ ਮਾਲਕ ਨੂੰ ਦਿਨੇ ਰਾਤ ਚੇਤੇ ਕਰ, ਹੁਣ ਤੇਰੇ ਕੋਲ ਸਮਾਂ ਹੈ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ। ਛਿਨ ਛਿਨ ਔਦ ਬਿਹਾਤ ਹੈ ਬੂਟੇ ਘੱਟ ਜਿਉਂ ਪਾਣੀ। ਕਹਿੰਦੇ ਨੇ ਤੇਰੀ ਉਮਰ ਇਸ ਤਰ੍ਹਾਂ ਘਟਦੀ ਜਾਂਦੀ ਏ ਪੈਰੋ ਪੈਰ, ਜਿਵੇਂ ਟੁੱਟੇ ਘੜੇ ਦੇ ਵਿੱਚੋਂ ਇੱਕ ਇੱਕ ਬੂੰਦ ਨਿਕਲਦੀ ਏ ਨਾ, ਤੇ ਜਿੰਨਾ ਮਰਜ਼ੀ ਘੜਾ ਭਰਿਆ ਹੋਵੇ ਇੱਕ ਦਿਨ ਸਾਰਾ ਹੀ ਖਾਲੀ ਹੋ ਜਾਂਦਾ। ਇਸੇ ਤਰ੍ਹਾਂ ਹੀ ਗੁਰੂ ਸਵਾਰਿਓ ਇਸ ਸਰੀਰ ਦੇ ਵਿੱਚੋਂ ਸਵਾਸ ਰੂਪੀ ਇੱਕ ਇੱਕ ਬੂੰਦ ਜਿਹੜੀ ਏ ਨਾ ਉਹ ਘਟਦੀ ਜਾਂਦੀ। ਔਰ ਇੱਕ ਗੱਲ ਚੇਤੇ ਰੱਖਿਓ, ਸਰੀਰ ਰੂਪੀ ਉਂਝ ਮਿੱਟੀ ਦਾ ਭਾਂਡਾ ਕਿਸੇ ਨੇ ਸੰਭਾਲਿਆ ਹੋਵੇ, ਭਾਵੇਂ 2 ਸਾਲ 4 ਸਾਲ ਉਹਦੇ ਨਾਲ ਕੱਢ ਗਿਆ, ਫੇਰ ਕਿਤੇ ਉਹਦੇ ਚ ਜਾ ਕੇ ਤਰੇੜ ਆਈ, ਫੇਰ ਉਹ ਕਰੈਕ ਆਈ ਉਹਦੇ ਵਿੱਚ, ਪਰ ਇਹ ਜਿਹੜਾ ਸਰੀਰ ਰੂਪੀ ਭਾਂਡਾ ਹੈ ਨਾ, ਇਹ ਤੇ ਜਿੱਦਣ ਆਪਾਂ ਸਵਾਸ ਲਿਆ ਸੀ ਉਦਣ ਹੀ ਇਹਦੇ ਚ ਤਰੇੜ ਆ ਗਈ। ਉਸ ਦਿਨ ਹੀ ਇਹਦੇ ਵਿੱਚੋਂ ਸਵਾਸ ਜਿਹੜੇ ਨੇ ਉਹ ਘਟਣੇ ਸ਼ੁਰੂ ਹੋ ਗਏ ਸਨ। ਔਰ ਸਵਾਸਾਂ ਦੀ ਗਿਣਤੀ ਚੱਲ ਰਹੀ ਹੈ, ਇੱਕ ਇੱਕ ਸਵਾਸ ਜਿਹੜਾ ਨਾ ਉਹ ਪਰਮਾਤਮਾ ਸਾਨੂੰ ਦੇ ਰਿਹਾ, ਅਸੀਂ ਆਪ ਨਹੀਂ ਲੈਂਦੇ, ਮਾਲਕ ਸਾਨੂੰ ਦਿੰਦਾ। ਇੱਕ ਗੱਲ ਚੇਤੇ ਰੱਖਿਓ, ਜਿਹੜਾ ਕਰਮ ਅਸੀਂ ਆਪ ਕਰਾਂਗੇ ਨਾ, ਅਸੀਂ ਓਨਾ ਚਿਰ ਕਰਾਂਗੇ ਜਿੰਨਾ ਚਿਰ ਅਸੀਂ ਜਾਗਰਤ ਅਵਸਥਾ ਵਿੱਚ ਆ। ਸਪੋਜ਼ ਕਰ ਲਓ ਕਿ ਤੁਸੀਂ ਕੋਈ ਪੁਸਤਕ ਪੜ੍ਹਦੇ ਹੋ, ਕਿੰਨਾ ਚਿਰ ਪੜ੍ਹੋਗੇ? ਜਿੰਨਾ ਚਿਰ ਜਾਗਦੇ ਹੋ। ਨੀਂਦ ਆ ਗਈ ਤੇ ਪੁਸਤਕ ਹੱਥ ਚੋਂ ਗਿਰ ਜਾਏਗੀ, ਨਹੀਂ ਪੜ੍ਹਿਆ ਜਾਣਾ। ਤੁਸੀਂ ਕਲਮ ਲੈ ਕੇ ਕੁਝ ਲਿਖ ਰਹੇ ਹੋ ਤੇ ਕਿੰਨਾ ਚਿਰ ਲਿਖੋਗੇ? ਜਿੰਨਾ ਚਿਰ ਜਾਗਦੇ ਹੋ। ਨੀਂਦ ਆ ਗਈ ਤੇ ਕਲਮ ਹੱਥ ਚੋਂ ਗਿਰ ਜਾਏਗੀ, ਨਹੀਂ ਲਿਖਿਆ ਜਾਣਾ। ਪਰ ਕਮਾਲ ਦੀ ਗੱਲ ਇਹ ਹੈ ਕਿ ਜਿੰਨੀ ਮਰਜ਼ੀ ਗਹਿਰੀ ਨੀਂਦ ਬੰਦਾ ਸੁੱਤਾ ਹੋਵੇ, ਇਹ ਸਵਾਸ ਫਿਰ ਵੀ ਚੱਲੀ ਜਾ ਰਹੇ ਨੇ। ਤੇ ਸਮਝ ਆਉਂਦੀ ਏ ਕਿ ਬੰਦਾ ਸਵਾਸ ਆਪ ਨਹੀਂ ਲੈ ਰਿਹਾ, ਉਹ ਮਾਲਕ ਇਹਨੂੰ ਸਵਾਸ ਦੇ ਰਿਹਾ। ਔਰ ਇੱਕ ਇੱਕ ਸਵਾਸ ਦੀ ਗਿਣਤੀ ਏ। ਪਾਤਸ਼ਾਹ ਕਹਿੰਦੇ ਨੇ ਲੇਖੈ ਸਾਹ ਲਵਾਈਐ ਪੜ੍ਹੇ ਕੇ ਪੁੱਛਣ ਜਾਓ। ਕਹਿੰਦੇ ਨੇ ਪਿਆਰਿਆ ਤੇਰੇ ਸਵਾਸ ਲੇਖੇ ਵਿੱਚ ਨੇ, ਤੇਰੇ ਸਵਾਸਾਂ ਦੀ ਗਿਣਤੀ ਚੱਲ ਰਹੀ ਏ। ਔਰ ਗਿਣਤੀ ਕੌਣ ਕਰਦਾ? ਜਿਹੜਾ ਸਵਾਸ ਦੇ ਰਿਹਾ, ਇੱਕ ਇੱਕ ਸਵਾਸ ਜਿਹੜਾ ਨਾ ਉਹਦੀ ਗਿਣਤੀ ਚੱਲ ਰਹੀ। ਔਰ ਇਸ ਕਰਕੇ ਇੱਕ ਹੋਰ ਵੀ ਬੇਨਤੀ ਕਰਾਂ ਕਿ ਦੇਖੋ ਇਸ ਸਰੀਰ ਨੂੰ ਮਿੱਟੀ ਦੇ ਭਾਂਡੇ ਦੇ ਨਾਲ ਵਾਰ ਵਾਰ ਤਸ਼ਬੀਹ ਦਿੱਤੀ ਗਈ, ਪਰ ਮੈਂ ਸੋਚਦਾ ਕਿ ਮਿੱਟੀ ਦੇ ਭਾਂਡੇ ਨਾਲ ਕਿਉਂ? ਕਿਉਂਕਿ ਜੇ ਭਾਂਡਾ ਕਿਤੇ ਸੋਨੇ ਦਾ ਹੋਵੇ ਨਾ ਜੀ, ਉਹਦੇ ਵਿੱਚ ਕਿਤੇ ਕਰੈਕ ਆ ਗਿਆ, ਉਹਦੀ ਆਪਾਂ ਰਿਪੇਅਰ ਕਰਾ ਸਕਦੇ ਹਾਂ, ਉਹਨੂੰ ਢਾਲ ਕੇ ਫਿਰ ਬਣਾਇਆ ਜਾ ਸਕਦਾ। ਭਾਂਡਾ ਚਾਂਦੀ ਦਾ ਹੋਵੇ, ਉਹਦੀ ਰਿਪੇਅਰ ਹੋ ਜਾਏਗੀ, ਦੁਬਾਰਾ ਬਣ ਸਕਦਾ। ਭਾਂਡਾ ਲੋਹੇ ਦਾ ਹੋਵੇ, ਰਿਪੇਅਰ ਹੋ ਜਾਏਗਾ, ਦੁਬਾਰਾ ਬਣ ਸਕਦਾ। ਪਰ ਜਿੱਦਣ ਮਿੱਟੀ ਦਾ ਭਾਂਡਾ ਟੁੱਟਦਾ ਨਾ, ਇਹਨੂੰ ਸੁੱਟਣਾ ਹੀ ਪੈਂਦਾ, ਜੇ ਇਹਦਾ ਕੁਝ ਵੀ ਨਹੀਂ ਮੁੜ ਕੇ ਬਣਦਾ। ਇਸ ਕਰਕੇ ਸਾਨੂੰ ਬਾਰ ਬਾਰ ਸਤਿਗੁਰੂ ਜੀ ਇਹ ਪ੍ਰੇਰਣਾ ਕਰਦੇ ਨੇ ਕਿ ਪਿਆਰਿਆ ਇਹ ਤੇਰਾ ਜਿਹੜਾ ਸਰੀਰ ਹੈ ਨਾ, ਇਹ ਜੱਜਰੀ ਹੈ, ਇਹਨੇ ਪਤਾ ਨਹੀਂ ਕਦੋਂ ਇਹਨੇ ਟੁੱਟ ਜਾਣ। ਇਸ ਕਰਕੇ ਸਤਿਗੁਰੂ ਜੀ ਕਹਿ ਰਹੇ ਨੇ ਕਿ ਇਹ ਨਗਰੀ ਜਿਹੜੀ ਇਹ ਕੱਚੀ ਹੈ, ਤੇ ਇਹਦੇ ਵਿੱਚ ਜਿਹੜਾ ਰਾਜਾ ਉਹ ਮਨ ਹੈ, ਔਰ ਉਹ ਮਨ ਜਿਹੜਾ ਇਹ ਬੱਚਿਆਂ ਦੀ ਤਰ੍ਹਾਂ ਹੈ। ਔਰ ਕਹਿੰਦੇ ਨੇ ਕਿ ਇਸ ਨਗਰੀ ਦੇ ਵਿੱਚ ਮਨ ਨਗਰੀ ਕਾਚੀ ਦੁਸ਼ਟਾਂ ਨਾਲ ਪਿਆ, ਜਿਹੜੇ ਕਾਮ ਕ੍ਰੋਧ ਲੋਭ ਮੋਹੰਕਾਰ ਨੇ ਇਹਨਾਂ ਦੇ ਨਾਲ ਇਹ ਪਿਆਰ ਪਾ ਕੇ ਬੈਠਾ ਹੈ।
ਦੋਏ ਮਾਏ ਦੋਏ ਬਾਪਾ ਪੜੀਏ ਹੈ ਪੰਡਤ ਕਰੋ ਵਿਚਾਰੋ।
ਔਰ ਇਹਦੇ ਵਿੱਚ ਫਿਰ ਦੋ ਮਾਵਾਂ ਤੇ ਦੋ ਬਾਪ ਜਿਹੜਾ ਪੜਨ ਵਿੱਚ ਆਇਆ, ਕਹਿਣ ਲੱਗੇ ਪੰਡਤ ਜੀ ਇਸ ਗੱਲ ਦੀ, ਜਿਹੜਾ ਹੁਣ ਬ੍ਰਾਹਮਣ ਸਮਝਾਉਣ ਗਿਆ ਸੀ ਨਾ, ਤੇ ਪਾਤਸ਼ਾਹ ਕਹਿੰਦੇ ਨੇ ਪੰਡਤ ਜੀ ਇਸ ਗੱਲ ਦੀ ਕਦੇ ਵਿਚਾਰ ਕੀਤੀ ਜੇ, ਇਸ ਗੱਲ ਦੀ ਪਹਿਲਾਂ ਵਿਚਾਰ ਕਰਕੇ ਦੱਸੋ।
ਸਵਾਮੀ ਪੰਡਤਾ ਤੁਮ ਦੇਹੋ ਮਤੇ ਕਿਨ ਵਿਦ ਪਾਵੋ ਪ੍ਰਾਨ ਪਤੇ ਰਹਾਓ।
ਹੇ ਪੰਡਤ ਜੀ ਤੁਸੀਂ ਮੈਨੂੰ ਇਸ ਗੱਲ ਦੀ ਮਤ ਦਿਓ, ਤੁਸੀਂ ਸਮਝਾਉਣ ਤੇ ਆ ਗਏ ਹੋ, ਤੁਸੀਂ ਇਸ ਗੱਲ ਦੀ ਮੈਨੂੰ ਮਤ ਦਿਓ ਕਿ ਇਸ ਤਰ੍ਹਾਂ ਰਹਿੰਦਿਆਂ ਹੋਇਆਂ ਕਿਨ ਵਿਦ ਪਾਵੋ ਪ੍ਰਾਨ ਪਤੀ। ਪ੍ਰਾਨ ਪਤੀ ਕੌਣ ਹੈ? ਪ੍ਰਾਣਾਂ ਦਾ ਪਤੀ, ਜਿਹੜਾ ਪ੍ਰਾਣ ਦੇਣ ਵਾਲਾ, ਜਿਹੜਾ ਸਾਨੂੰ ਸਵਾਸ ਦੇਣ ਵਾਲਾ, ਜਿਨੇ ਸਾਡੇ ਵਿੱਚ ਜਿੰਦ ਪਾਈ ਹੈ। ਤੁਸੀਂ ਰੋਜ਼ ਪੜ੍ਹਦੇ ਹੋ ਨਾ, ਹਰ ਜੀਓ ਗੁਫਾ ਅੰਦਰ ਰੱਖ ਕੇ, ਜੀਓ ਤਾਂ ਭਾਵ ਕੀ ਹੈ? ਜਿੰਦ। ਕਈ ਵਾਰੀ ਆਪਾਂ ਪੜ ਜਾਂਦੇ ਹਰ ਜੀਓ ਗੁਫਾ ਅੰਦਰ ਰੱਖ ਕੇ, ਨਹੀਂ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਇਹ ਜੀਓ ਕੀ ਹੈ? ਜਿੰਦ। ਤੇ ਕਾਹਦੇ ਵਿੱਚ? ਸਰੀਰ ਰੂਪੀ ਗੁਫਾ ਦੇ ਵਿੱਚ ਰੱਖ ਕੇ। ਤੇ ਹਵਾ ਦਾ ਵਾਜਾ ਜਿਹੜਾ, ਹਵਾ ਦੇ ਨਾਲ ਆਪਾਂ ਬੋਲਨੇ ਆ, ਜੇ ਸਵਾਸ ਨਾ ਚੱਲਣ, ਹਵਾ ਨਾ ਹੋਵੇ ਤੇ ਆਪਾਂ ਬੋਲ ਨਹੀਂ ਸਕਦੇ। ਤਤ ਵਿੱਤ ਘਣ ਨਾਦ ਤੇ ਸੁਗਰ, ਇਸ ਤਰ੍ਹਾਂ ਪੰਜ ਸ਼ਬਦ ਨੇ। ਤਤ ਜਿਹੜਾ ਤੰਤੀ ਸਾਜਾਂ ਤੋਂ, ਵਿੱਤ ਜਿਹੜੇ ਇਹ ਚਮੜੇ ਦੇ ਸਾਜਾਂ ਤੋਂ ਜਿਹੜੀ ਆਵਾਜ਼ ਨਿਕਲਦੀ ਹੈ, ਘਣ ਚੀਜ਼ਾਂ ਨਾਲ ਚੀਜ਼ਾਂ ਟਕਰਾਈਆਂ, ਪੱਥਰਾਂ ਨਾਲ ਪੱਥਰ ਟਕਰਾਇਆ, ਲੋਹੇ ਨਾਲ ਲੋਹਾ ਟਕਰਾਇਆ, ਆਵਾਜ਼ ਨਿਕਲੀ, ਉਹਨੂੰ ਕਹਿੰਦੇ ਨੇ ਘਣ। ਜਿਹੜੀ ਘੜੇ ਦੇ ਉੱਤੇ ਥਾਪ ਦੇ ਕੇ ਆਵਾਜ਼ ਪੈਦਾ ਕਰਦੇ ਨੇ ਉਹਨੂੰ ਕਹਿੰਦੇ ਨੇ ਨਾਦ, ਤੇ ਜਿਹੜੀ ਹਵਾ ਤੋਂ ਆਵਾਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਸ਼ੂਗਰ। ਹਵਾ ਦੇ ਨਾਲ ਜਿਵੇਂ ਹਾਰਮੋਨੀਅਮ ਹੈ, ਹਾਰਮੋਨੀਅਮ ਆਪਾਂ ਪੱਖਾ ਮਾਰਨੇ ਆ ਆਵਾਜ਼ ਪੈਦਾ ਹੁੰਦੀ, ਇਸੇ ਤਰ੍ਹਾਂ ਹੀ ਬਾਂਸਰੀ ਹੈ। ਹੋਰ ਬਹੁਤ ਸਾਰੇ ਸਾਜ਼ ਨੇ ਜਿਹੜੇ ਹਵਾ ਦੇ ਨਾਲ ਆਵਾਜ਼ ਪੈਦਾ ਹੁੰਦੀ ਹੈ ਔਰ ਇਹ ਵੱਜਦੇ ਨੇ। ਇਸੇ ਤਰ੍ਹਾਂ ਹੀ ਜਦੋਂ ਆਪਾਂ ਸਵਾਸ ਲੈਂਦੇ ਹਾਂ ਤੇ ਇਹ ਹਵਾ ਜਿਹੜੀ ਇਹ ਸਾਡੀ ਨਾਭੀ ਦੇ ਨਾਲ ਜਾ ਕੇ ਟਕਰਾਉਂਦੀ, ਉਥੋਂ ਫਿਰ ਕੀ ਪੈਦਾ ਹੁੰਦਾ? ਧੁਨੀ, ਆਵਾਜ਼। ਜਦੋਂ ਹਵਾ ਨਾਭੀ ਨਾਲ ਟਕਰਾਉਂਦੀ ਏ ਉਥੋਂ ਫਿਰ ਧੁਨੀ ਪੈਦਾ ਹੁੰਦੀ ਏ, ਇਸੇ ਕਰਕੇ ਨਾਭੀ ਨੂੰ ਧੁਨੀ ਵੀ ਆਖਿਆ ਗਿਆ ਪੰਜਾਬੀ ਵਿੱਚ, ਕਿਉਂਕਿ ਇਹਦੇ ਨਾਲ ਟਕਰਾ ਕੇ ਆਵਾਜ਼ ਪੈਦਾ ਹੁੰਦੀ ਏ। ਫਿਰ ਪਰਾ, ਪਛੰਤੀ, ਮਧਮਾ, ਬੈਖਰੀ, ਇਹ ਚਾਰ ਪੜਾਅ ਨੇ। ਚਾਰ ਪੜਾਵਾਂ ਦੇ ਵਿੱਚੋਂ ਨਿਕਲ ਕੇ ਫਿਰ ਇਹ ਅਲਫਾਜ਼ ਜਿਹੜੇ ਨੇ ਇਹ ਬਣਦੇ ਨੇ, ਸ਼ਬਦ ਬਣਦੇ ਨੇ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇ। ਤੋ ਇਸੇ ਤਰ੍ਹਾਂ ਗੁਰੂ ਸਵਾਰਿਓ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਪ੍ਰਾਣਾਂ ਦਾ ਪਤੀ ਹੈ, ਜਿਹੜਾ ਸਵਾਸ ਦੇ ਰਿਹਾ, ਉਹਦੇ ਨਾਲ ਤੇ ਆਪਾਂ ਮਿਲਣਾ, ਉਹਦੇ ਨਾਲ ਮਿਲਣ ਵਾਸਤੇ ਆਪਾਂ ਆਏ ਹਾਂ। ਸਾਡਾ ਮਨੋਰਥ ਇੰਨਾ ਹੀ ਹੈ, ਆਪਾਂ ਰੋਜ਼ ਪੜ੍ਹਨੇ ਆ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਸੰਗ ਵਿੱਚ ਉਸ ਪਰਮਾਤਮਾ ਦਾ ਨਾਮ ਜਪਣਾ, ਉਸ ਪਰਮਾਤਮਾ ਨੂੰ ਆਪਾਂ ਮਿਲਣ ਵਾਸਤੇ ਤੇ ਆਏ ਹਾਂ। ਔਰ ਗੁਰੂ ਸਵਾਰਿਓ ਉਸ ਪ੍ਰਾਣਾ ਦੇ ਪਤੀ ਨੂੰ, ਮੇਰੇ ਸਾਹਿਬ ਜੀ ਕਹਿੰਦੇ ਨੇ ਪੰਡਤ ਜੀ ਮੈਨੂੰ ਇੱਥੇ ਵਿਚਾਰ ਦੱਸੋ ਕਿ ਮੈਂ ਉਸ ਮਾਲਕ ਨੂੰ ਕਿਸ ਤਰ੍ਹਾਂ ਮਿਲ ਸਕਦਾ ਹਾਂ।
ਮਨ ਰਾਜਾ ਬਾਲਕ ਸਮਝੋ ਨਿਤ ਪ੍ਰਤ ਜਾਨੋ ਚੰਚਲ ਸੋ।
ਔਰ ਮਨ ਜਿਹੜਾ ਇਹ ਰਾਜਾ ਹੈ ਔਰ ਇਹ ਬਾਲਕ ਸਮਾਨ ਹੈ। ਨਿਤ ਪ੍ਰਤ ਜਾਨੋ ਕਹਿੰਦੇ ਨੇ ਕਿ ਇਹ ਇਸ ਨੂੰ ਚੰਚਲ ਜਾਣਿਆ ਜਾਂਦਾ ਹੈ। ਚੰਚਲ ਤੋਂ ਭਾਵ ਇਹ ਹੈ ਕਿ ਇਹ ਜਿਹੜਾ ਟਿਕਿਆ ਨਹੀਂ, ਇਹ ਵਿਸ਼ਿਆਂ ਦੇ ਨਾਲ ਖੇਡਦਾ ਹੈ, ਇਹ ਵਿਕਾਰਾਂ ਦੇ ਨਾਲ ਖੇਡਦਾ ਔਰ ਇੱਕ ਥਾਂ ਤੇ ਮਨ ਜਿਹੜਾ ਟਿਕਦਾ ਨਹੀਂ। ਜਿਹੜਾ ਟਿਕਦਾ ਨਹੀਂ ਉਹਨੂੰ ਕਹਿੰਦੇ ਨੇ ਚੰਚਲ, ਭਾਵ ਚੱਲ ਚੱਲ, ਉਹ ਟਿਕਦਾ ਨਹੀਂ, ਹਰ ਵੇਲੇ ਦੌੜਿਆ ਫਿਰਦਾ। ਇਹ ਮਨ ਜਿਹੜਾ ਨਾ, ਮਨ ਕਦੀ ਵੀ ਨਹੀਂ ਟਿਕਦਾ। ਔਰ ਸੱਚ ਜਾਣਿਓ ਕਿ ਅੱਜ ਸਾਇੰਸ ਨੇ ਆਵਾਜ਼ ਦੀ ਰਫਤਾਰ ਜਿਹੜੀ ਏ ਉਹ ਵੀ ਦੱਸ ਦਿੱਤੀ ਸੰਸਾਰ ਨੂੰ ਕਿ ਇੰਨੀ ਰਫਤਾਰ ਹੈ, ਇੱਥੋਂ ਤੱਕ ਕਿ ਪ੍ਰਕਾਸ਼ ਦੀ ਰਫਤਾਰ ਵੀ ਦੱਸ ਦਿੱਤੀ ਏ। ਜਦੋਂ ਬਿਜਲੀ ਚਮਕਦੀ ਏ ਨਾ ਆਕਾਸ਼ ਦੇ ਵਿੱਚ, ਤੇ ਉਹਦੀ ਕਿੰਨੀ ਸਪੀਡ ਏ ਸਾਇੰਸ ਨੇ ਇਹ ਵੀ ਨੋਟ ਕਰ ਲਈ, ਪਰ ਅੱਜ ਤੱਕ ਕੋਈ ਮਨ ਦੀ ਸਪੀਡ ਨਹੀਂ ਜੇ ਨੋਟ ਕਰ ਸਕਿਆ। ਮਨ ਇੰਨਾ ਚੰਚਲ ਏ, ਮਨ ਇੰਨਾ ਦੌੜਦਾ, ਇਹ ਤੇ ਪਤਾ ਨਹੀਂ ਇਹ ਕੱਖ ਦੇ ਫੋਰ ਚ ਸਾਰੀਆਂ ਦਸ਼ਾਂ ਦਿਸ਼ਾਵਾਂ ਦਾ ਹੀ ਚੱਕਰ ਕੱਟ ਕੇ ਤੇ ਫਿਰ ਆ ਜਾਂਦਾ। ਇਸ ਕਰਕੇ ਮਨ ਜਿਹੜਾ ਇਹ ਚੰਚਲ ਹੈ ਔਰ ਇਹਨੇ ਵਿਕਾਰਾਂ ਨਾਲ ਸਾਂਝ ਪਾਈ ਹੈ।
ਨੀਤਾ ਨਾ ਸਿੱਖੋ ਰੂਪ ਗਿਆਨਾ ਖੇਲ ਰਚਿਓ ਸੁਖ ਵਿਸ਼ੇ ਮਹਾਨਾ।
ਔਰ ਕਹਿੰਦੇ ਨੇ ਕਿ ਇਹਨੇ ਗਿਆਨ ਰੂਪੀ ਨੀਤੀ ਜਿਹੜੀ ਹੈ ਨਾ ਉਹ ਨਹੀਂ ਸਿੱਖੀ ਤੇ ਸਦਾ ਹੀ ਵਿਸ਼ਿਆਂ ਦੀ ਖੇਡ ਵਿੱਚ ਰਚਿਆ ਰਹਿੰਦਾ, ਹਮੇਸ਼ਾ ਵਿਸ਼ੇ ਵਿਕਾਰਾਂ ਵੱਲ ਇਹ ਜਿਹੜਾ ਹੈ ਇਹ ਉਸ ਪਾਸੇ ਨੂੰ ਖਿੱਚ ਪਾਉਂਦਾ, ਉਸ ਪਾਸੇ ਨੂੰ ਇਹ ਦੌੜਦਾ ਹੈ।
ਕੱਚੀ ਨਗਰੀ ਮੈਂ ਇਹ ਵਾਸਾ,
ਔਰ ਇਸ ਸਭ ਇਹ ਕੱਚੀ ਨਗਰੀ ਦੇ ਵਿੱਚ ਇਹਦਾ ਵਸੇਬਾ ਹੈ। ਕੱਚੀ ਨਗਰੀ ਫਿਰ ਮੈਂ ਬੇਨਤੀ ਕਰਾਂ ਇਹ ਸਰੀਰ ਹੈ ਔਰ ਇਹਦੇ ਵਿੱਚ ਮਨ ਦਾ ਵਾਸਾ ਹੈ।
ਆਜ ਕਾਲ ਜੈ ਹੋਏ ਵਿਨਾਸ਼ਾ,
ਔਰ ਇਹ ਅੱਜ ਕੱਲ ਭਾਵ ਕਿਸੇ ਵੇਲੇ ਵੀ ਇਹ ਵਿਨਾਸ਼ ਹੋ ਜਾਏਗੀ, ਕਿਉਂਕਿ ਤੁਸੀਂ ਪੜ੍ਹਦੇ ਹੋ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਕਹਿੰਦੇ ਨੇ ਜਿਹੜਾ ਵੀ ਪੈਦਾ ਹੋਇਆ ਨਾ ਉਹਨੇ ਇੱਕ ਦਿਨ ਬਿਨਸ ਜਾਣਾ, ਕੋਈ ਅੱਜ ਕੱਲ ਜਾਂ ਪਰਸੋਂ ਚਲਾ ਜਾਏ ਪਰ ਇਹ ਸੰਯੋਗ ਵਿਯੋਗ ਵਿੱਚ ਜ਼ਰੂਰ ਬਦਲੇਗਾ। ਸਤਿਗੁਰੂ ਜੀ ਤੇ ਇੱਥੋਂ ਤੱਕ ਕਹਿੰਦੇ ਨੇ ਕਾਲ ਬਿਆਲ ਜਿਉ ਪਰਿਉ ਡੋਲੈ ਮੁਖ ਪਸਾਰੇ ਮੀਤ। ਕਹਿੰਦੇ ਨੇ ਮੌਤ ਰੂਪੀ ਸੱਪ ਉਹਨੇ ਤੇਰੇ ਸਿਰ ਦੇ ਉੱਤੇ ਹਰ ਵੇਲੇ ਮੂੰਹ ਅੱਡ ਕੇ ਖੜਾ, ਪਤਾ ਨਹੀਂ ਤੈਨੂੰ ਕਿਹੜੇ ਵੇਲੇ ਗ੍ਰਸ ਲੈਣਾ। ਸਾਨੂੰ ਬਾਰ ਬਾਰ ਇਹ ਪ੍ਰੇਰਣਾ ਦਿੱਤੀ ਜਾਂਦੀ ਹੈ, ਕਿਉਂ? ਕਿਉਂਕਿ ਇੱਕ ਗੱਲ ਯਾਦ ਰੱਖਿਓ, ਜਿਸ ਬੰਦੇ ਨੂੰ ਆਪਣਾ ਅੰਤ ਭੁੱਲ ਜਾਏ ਨਾ, ਜਿਸ ਮਨੁੱਖ ਨੂੰ ਅੰਤ ਭੁੱਲ ਜਾਏ ਉਹਨੂੰ ਬੇਅੰਤ ਵੀ ਕਦੇ ਚੇਤੇ ਨਹੀਂ ਜੇ ਰਹਿੰਦਾ। ਅੱਜ ਤੱਕ ਜਿਨ੍ਹਾਂ ਨੂੰ ਵੀ ਭੁੱਲ ਗਿਆ ਨਾ ਇੰਨੇ ਹੰਕਾਰੀ ਹੋ ਗਏ ਕਿ ਉਹ ਬੇਅੰਤ ਤੋਂ ਵੀ ਕਹਿੰਦੇ ਨੇ ਉਹਨਾਂ ਨੇ ਸ਼ਰੀਕਾ ਕਰ ਲਿਆ, ਬੇਅੰਤ ਦੇ ਨਾਲ ਵੀ ਟੱਕਰ ਲੈਣ ਲਈ ਤਿਆਰ ਹੋ ਗਏ, ਭਾਵੇਂ ਨਹੀਂ ਲਈ ਜਾ ਸਕਦੀ। ਪਰ ਹੰਕਾਰੀ ਬੰਦਾ ਜਿਹੜਾ ਇਹ ਬਹੁਤ ਕੁਝ ਕਰਦਾ, ਹੰਕਾਰ ਵਿੱਚ ਗ੍ਰਸਿਆ ਬੰਦਾ ਜਿਹੜਾ ਉਹ ਕਹਿੰਦਾ ਮੈਂ ਤੇ ਰੱਬ ਦੀ ਵੀ ਪਰਵਾਹ ਨਹੀਂ ਕਰਦਾ। ਇਹ ਹੰਕਾਰ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਜਿਹੜੇ ਹਰਨਾਕਸ਼ ਵਰਗੇ ਸਨ ਹੰਕਾਰ ਇੰਨਾ ਆ ਗਿਆ ਕਿਉਂਕਿ ਅੰਤ ਚੇਤੇ ਨਹੀਂ, ਰਾਵਣ ਵਰਗੇ ਅੰਤ ਯਾਦ ਨਹੀਂ ਔਰ ਉਹਨਾਂ ਨੂੰ ਬੇਅੰਤ ਵੀ ਚੇਤੇ ਨਾ ਰਿਹਾ। ਜਿਸ ਬੰਦੇ ਨੂੰ ਇਸ ਦੁਨੀਆਂ ਤੋਂ ਜਾਣਾ ਚੇਤੇ ਨਹੀਂ ਨਾ, ਇੱਕ ਗੱਲ ਯਾਦ ਰੱਖਿਓ, ਉਹਨੂੰ ਇਸ ਸੰਸਾਰ ਵਿੱਚ ਰਹਿਣ ਦੀ ਅਕਲ ਨਹੀਂ ਜੇ ਆ ਸਕਦੀ, ਉਹਨੂੰ ਰਹਿਣਾ ਵੀ ਨਹੀਂ ਜੇ ਆਉਂਦਾ ਜਿਹਨੂੰ ਜਾਣਾ ਚੇਤੇ ਨਹੀਂ। ਤੋਂ ਮਨੁੱਖ ਨੇ ਇੱਥੇ ਆ ਕੇ ਭੁੱਲ ਗਿਆ। ਸਤਿਗੁਰੂ ਜੀ ਸਾਨੂੰ ਇਹ ਬਾਰ ਬਾਰ ਚੇਤਾ ਕਰਾਉਂਦੇ ਨੇ ਕਾਲ ਬਿਆਲ ਜੋ ਪਰਿਉ ਡੋਲੈ ਮੁਖ ਪਸਾਰੇ ਮੀਤ। ਆਜ ਕਾਲ ਫੁੰਨ ਤੋਹੈ ਗ੍ਰਸ ਹੈ ਸਮਝ ਰੱਖੋ ਚੀਤ। ਕਹਿੰਦੇ ਨੇ ਪਿਆਰਿਆ ਅੱਜ ਕੱਲ ਪਤਾ ਨਹੀਂ ਕਿਹੜੇ ਵੇਲੇ ਇਹਨੇ ਤੈਨੂੰ ਗ੍ਰਸ ਲੈਣਾ, ਇਸ ਗੱਲ ਨੂੰ ਚੇਤੇ ਰੱਖ। ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਤੇ ਕਰਨਾ ਕੀ ਏ, ਨਾਨਕ ਹਰ ਗੁਣ ਗਾਏ ਲੇ ਛਾੜ ਸਕਲ ਜੰਜਾਲ। ਕਹਿੰਦੇ ਨੇ ਕਿੱਥੇ ਜੰਜਾਲਾਂ ਵਿੱਚ ਫਸਿਆ ਫਿਰਨਾ, ਉਸ ਪਰਮਾਤਮਾ ਨੂੰ ਵੀ ਚੇਤੇ ਕਰਿਆ ਕਰ, ਉਸ ਮਾਲਕ ਨੂੰ ਚੇਤੇ ਕਰਿਆ ਕਰ। ਪਤਾ ਨਹੀਂ ਕਿਹੜੇ ਵੇਲੇ ਸਮਾਂ ਜਿਹੜਾ ਆ ਜਾਣਾ, ਸੱਦਾ ਆ ਜਾਣਾ। ਪਾਤਸ਼ਾਹ ਜੀ ਸਾਨੂੰ ਨਾ ਬਾਣੀ ਅੰਦਰ ਇਹ ਪ੍ਰੇਰਣਾ ਕਰਦੇ ਨੇ ਤੇ ਸਾਹਿਬ ਕਹਿੰਦੇ ਨੇ ਗੱਗਾ ਗੋਬਿੰਦ ਗੁਣ ਰਮੋ, ਭਾਵ ਉਹਦੇ ਗੁਣ ਗਾਇਆ ਕਰ, ਉਹਦਾ ਸਿਮਰਨ ਕਰਿਆ ਕਰ। ਗੱਗਾ ਗੋਬਿੰਦ ਗੁਣ ਰਮੋ ਸਾਸ ਸਾਸ ਜਪ ਨੀਤ। ਕਹਿੰਦੇ ਨੇ ਸਵਾਸ ਸਵਾਸ ਹਰ ਵੇਲੇ ਪਰਮਾਤਮਾ ਨੂੰ ਚੇਤੇ ਕਰਿਆ ਕਰ। ਪੁੱਛਿਆ ਕਿਉਂ, ਕਹਾ ਬਿਸਾਸਾ ਦੇ ਕਾ ਬਿਲਮ ਨਾ ਕਰੇ ਹੋ ਮੀਤ। ਕਹਿੰਦੇ ਨੇ ਪਿਆਰਿਆ ਇਸ ਦੇਹੀ ਦਾ ਕੋਈ ਭਰੋਸਾ ਨਹੀਂ ਹੋ, ਕਿਉਂ? ਕਿਉਂਕਿ ਕਾਚੀ ਨਗਰੀ ਹੈ, ਇਹ ਕੱਚਾ ਨਗਰ ਹੈ, ਪਤਾ ਨਹੀਂ ਕਿਹੜੇ ਵੇਲੇ ਇਹਨੇ ਢਹਿ ਜਾਣਾ। ਕਹਾ ਬਿਸਾਸਾ ਦੇ ਕਾ ਬਿਲਮ ਨਾ ਕਰੇ ਹੋ ਮੀਤ, ਨੈ ਬਾਰਕ ਨੈ ਜੋਬਨੈ ਨੈ ਬਿਰਦੀ ਕਛ ਬੰਦ। ਕਹਿਣ ਲੱਗੇ ਕਿ ਪਿਆਰਿਆ ਇੱਕ ਗੱਲ ਚੇਤੇ ਰੱਖੀ, ਨਾ ਬੱਚਾ ਨਾ ਜਵਾਨ ਤੇ ਨਾ ਹੀ ਕੋਈ ਬੁੱਢਾ, ਇੱਥੇ ਕੋਈ ਵੀ ਨਹੀਂ ਜਿਹੜਾ ਰੋਕ ਪਾ ਸਕੇ ਕਿ ਨਹੀਂ ਜੀ ਅਜੇ ਦਾ ਸਮਾਂ ਨਹੀਂ, ਮੈਂ ਨਹੀਂ ਜਾਣ ਦੇਣਾ। ਕਹਿੰਦੇ ਨੇ ਪਿਆਰਿਆ ਜਦੋਂ ਸਮਾਂ ਆ ਗਿਆ ਉਸ ਵੇਲੇ ਕੋਈ ਦੁਨੀਆਂ ਦੀ ਤਾਕਤ ਰੋਕ ਨਹੀਂ ਹੋ ਸਕਦੀ, ਉਮਰ ਨਹੀਂ ਵੇਖਦਾ, ਜਦੋਂ ਵੀ ਸਮਾਂ ਆ ਗਿਆ ਨਾ, ਨੈ ਬਾਰਕ ਨੈ ਜੋਬਨੈ ਨੈ ਬਿਰਦੀ ਕਛ ਬੰਦ ਉਹ ਬੇਰਾ ਨਾ ਬੁੱਝੀਐ ਜੋ ਆਏ ਪਰੈ ਜਮ ਫੰਦ। ਕਹਿੰਦੇ ਨੇ ਉਸ ਵੇਲੇ ਦਾ ਕਿਸੇ ਨੂੰ ਵੀ ਇਲਮ ਨਹੀਂ, ਕਿਸੇ ਨੂੰ ਪਤਾ ਨਹੀਂ ਕਿ ਕਦੋਂ ਜਮਾਂ ਦੀ ਫਾਈ ਜਿਹੜੀ ਹੈ ਨਾ ਇਹ ਗਲ ਚ ਆ ਕੇ ਪੈ ਜਾਣੀ ਹੈ। ਇਸ ਕਰਕੇ ਜਦੋਂ ਤੇਰੇ ਕੋਲ ਸਮਾਂ ਹੈ, ਪਰ ਬਦਕਿਸਮਤੀ ਕੀ ਹੈ ਕਿ ਜਦੋਂ ਬੰਦੇ ਦੇ ਕੋਲ ਸਮਾਂ ਹੁੰਦਾ ਨਾ ਉਦੋਂ ਇਹਦੇ ਕੋਲ ਸੂਝ ਨਹੀਂ ਹੁੰਦੀ, ਤੇ ਜਦੋਂ ਇਹਨੂੰ ਸੂਝ ਆਉਂਦੀ ਹੈ ਉਦੋਂ ਸਮਾਂ ਕੋਈ ਨਹੀਂ ਹੁੰਦਾ, ਉਦੋਂ ਫਿਰ ਕੇਵਲ ਇਹਦੇ ਕੋਲ ਪਛਤਾਵਾ ਹੀ ਰਹਿ ਜਾਂਦਾ। ਇਸ ਕਰਕੇ ਕਹਿੰਦੇ ਨੇ ਹੁਣ ਤੇਰੇ ਕੋਲ ਸਮਾਂ ਹੈ, ਉਸ ਮਾਲਕ ਨੂੰ ਤੂੰ ਚੇਤੇ ਕਰ। ਔਰ ਕਹਿੰਦੇ ਨੇ ਕਿ ਇਹ ਜਿਹੜਾ ਮਨ ਹੈ ਨਾ ਇਹ ਰਾਜਾ ਹੈ ਔਰ ਇਹ ਕੱਚੀ ਨਗਰੀ ਦੇ ਵਿੱਚ ਰਹਿ ਰਿਹਾ ਹੈ।
ਟਹਿ ਕਾਲ ਪਰੇ ਜਬ ਮੇਹਾਂ।
ਔਰ ਕਹਿੰਦੇ ਨੇ ਨਿਤ ਥਿਰ ਜਾਨਤ ਕੀਨ ਸੁਨੇਹਾ। ਕਹਿੰਦੇ ਨੇ ਇਹ ਸਮਝਦਾ ਕੀ ਏ ਕਿ ਇਹਨੇ ਸਦੀਵੀ ਰਹਿਣਾ, ਮੈਂ ਨਾ ਮਰੋ ਮਰਬੋ ਸੰਸਾਰਾ। ਕਬੀਰ ਸਾਹਿਬ ਜੀ ਕਹਿੰਦੇ ਨੇ ਪੜੋਸੀ ਕਿ ਜੋ ਹੋਆ ਤੂੰ ਆਪਣੇ ਵੀ ਜਾਣ। ਕਹਿੰਦੇ ਨੇ ਜੋ ਗੁਆਂਢ ਵਿੱਚ ਹੋਇਆ ਨਾ ਸਮਝ ਲੈ ਤੇਰੇ ਵੀ ਹੋਣਾ ਇੱਕ ਦਿਨ, ਪਰ ਬੰਦਾ ਸਮਝਦਾ ਨਾ ਜੀ ਮੈਂ ਤੇ ਨਹੀਂ ਜਾਣਾ, ਬਾਕੀ ਭਾਵੇਂ ਸਾਰੀ ਦੁਨੀਆਂ ਤੁਰ ਜਾਏ, ਕਿਉਂਕਿ ਬੰਦੇ ਨੂੰ ਇਹ ਵਿਸ਼ਵਾਸ ਹੀ ਨਹੀਂ, ਬੰਦੇ ਨੂੰ ਇਹ ਭਰੋਸਾ ਹੀ ਨਹੀਂ। ਕਹਿੰਦੇ ਨੇ ਨਿਤ ਥਿਰ ਜਾਨਤ, ਇਹਨੂੰ ਸਦੀਵੀ ਮੰਨ ਕੇ ਬਹਿ ਗਿਆ ਸਰੀਰ ਨੂੰ, ਕੀਨ ਸੁਨੇਹਾ ਤੇ ਇਹਦੇ ਨਾਲ ਬੰਦਾ ਪਿਆਰ ਕਰਦਾ। ਟੈ ਹੈ ਕਾਲ ਪਰ ਜਬ ਮੇਹਾਂ। ਕਹਿੰਦੇ ਨੇ ਜਦੋਂ ਕਾਲ ਦਾ ਮੀਂਹ ਭਾਵ ਮੌਤ ਦਾ ਮੀਂਹ ਪਿਆ ਨਾ ਜ਼ੋਰ ਦਾ, ਤੇ ਪਿਆਰਿਆ ਉਸ ਵੇਲੇ ਇਹ ਜਿਹੜੀ ਤੇਰੀ ਨਗਰੀ ਹੈ ਨਾ ਇਹ ਢਹਿ ਕੇ ਮਿੱਟੀ ਵਿੱਚ ਮਿਲ ਜਾਣੀ। ਫਿਰ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਣ ਟੇਕ। ਇਹ ਮਿੱਟੀ ਜਿਹੜੀ ਇਹ ਮਿੱਟੀ ਵਿੱਚ ਮਿਲ ਜਾਂਦੀ ਹੈ, ਕਿਉਂ? ਕਿਉਂਕਿ ਸਰੀਰ ਵੀ ਸਾਡਾ ਮਿੱਟੀ ਹੈ। ਔਰ ਕਬੀਰ ਸਾਹਿਬ ਜੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਨੇ ਕਬੀਰ ਧੂਰ ਸਕੇਲ ਕੇ ਕੁੜੀਆ ਬਾਂਧੀ ਦੇਹ। ਕਹਿੰਦੇ ਨੇ ਥੋੜੀ ਜਿਹੀ ਮਿੱਟੀ ਇਕੱਠੀ ਕੀਤੀ ਪਰਮਾਤਮਾ ਨੇ ਤੇ ਸਰੀਰ ਰੂਪੀ ਪੁੜੀ ਜਿਹੜੀ ਹੈ ਨਾ ਉਹ ਬੰਨ ਦਿੱਤੀ। ਕਬੀਰ ਧੂਰ ਸਕੇਲ ਕੇ ਕੁੜੀਆ ਬਾਂਧੀ ਦੇਹ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਕਹਿੰਦੇ ਨੇ ਇਹ ਫਿਰ ਮਿੱਟੀ ਜਿਹੜੀ ਏ ਇਹ ਮਿੱਟੀ ਦੇ ਵਿੱਚ ਹੀ ਮਿਲ ਜਾਏਗੀ। ਇਸ ਕਰਕੇ ਸਤਿਗੁਰੂ ਜੀ ਇਹ ਪਾਤਸ਼ਾਹ ਜੀ ਬੜਾ ਪਿਆਰਾ ਬਚਨ ਕਰਦੇ ਨੇ ਜੋ ਉਹਨਾਂ ਨੇ ਪੰਡਿਤ ਨੂੰ ਦਰਸਾਇਆ ਹੈ। ਕਹਿੰਦੇ ਨੇ ਕਿ ਇਹ ਜਿਹੜਾ ਸਰੀਰ ਹੈ ਇਹ ਇੱਕ ਦਿਨ ਮੀਂਹ ਮੌਤ ਦਾ ਮੀਂਹ ਪਿਆ ਇਹ ਢਹਿ ਜਾਏਗਾ।
ਜਾਏ ਚੰਨ ਕਰ ਇਹ ਸਾਰੇ ਤਬ ਸੋਜੀ ਵੈ ਦੁਖ ਮਜਾਰੇ।
ਔਰ ਕਹਿੰਦੇ ਨੇ ਜਦੋਂ ਇਹ ਸਾਰੀ ਕਾਇਆ ਭਾਵ ਇਹ ਸਰੀਰ ਰੂਪੀ ਨਗਰੀ ਤੇੜੀ ਤੇਰੀ ਹੈ ਨਾ ਇਹ ਗਲ ਗਈ, ਉਸ ਵੇਲੇ ਕਹਿੰਦੇ ਨੇ ਤਬ ਸੋਜੀ ਹੋਇਆ ਦੁਖ ਮਜਾਰੀ, ਫੇਰ ਤੈਨੂੰ ਸੋਝੀ ਆਉਣੀ ਹੈ, ਫਿਰ ਉਦੋਂ ਤੇਰੇ ਕੋਲ ਸਮਾਂ ਨਹੀਂ ਹੋਣਾ ਤੇ ਫਿਰ ਹੁੰਦਾ ਕੀ ਏ, ਉਸ ਵੇਲੇ ਕੇਵਲ ਪਛਤਾਵਾ, ਉਸ ਵੇਲੇ ਕੇਵਲ ਦੁੱਖ ਪੱਲੇ ਪੈ ਜਾਂਦਾ, ਫਿਰ ਬੰਦਾ ਸੋਚਦਾ ਕਿ ਐਵੇਂ ਇੰਨਾ ਸਮਾਂ ਜਿਹੜਾ ਜਾਂ ਹੀ ਗਵਾ ਲਿਆ, ਫਿਰ ਇਹ ਵੀ ਸੋਚਦਾ ਕਿ ਜਿਨ੍ਹਾਂ ਵਾਸਤੇ ਘਰ ਘਰ ਮਰ ਗਿਆ ਉਹਨਾਂ ਨੇ ਤੇ ਅੱਜ ਮੂੰਹ ਮੋੜ ਲੈਣੇ। ਗੁਰੂ ਸਵਾਰਿਓ ਆਪਾਂ ਠੀਕ ਹੈ, ਮੈਂ ਕਹਿੰਦਾ ਕਿ ਐਸਾ ਨਹੀਂ ਕਿ ਆਪਾਂ ਗ੍ਰਿਸ਼ਤੀ ਹਾਂ, ਪਰਿਵਾਰ ਵਾਸਤੇ ਕਰਨਾ, ਇਹ ਨਹੀਂ ਗੱਲ ਪਈ ਨਹੀਂ ਕਰਨਾ, ਪਰ ਕੇਵਲ ਪਰਿਵਾਰ ਵਿੱਚ ਇੰਨਾ ਖਚਤ ਨਾ ਹੋ ਜਾਏ ਕਿ ਨਿਰੰਕਾਰ ਹੀ ਭੁੱਲ ਜਾਏ। ਆਪਾਂ ਕਿਰਤ ਕਰੀਏ ਪਰ ਨਾਲ ਪਰਿਵਾਰ ਦੇ ਪਾਲਣ ਪੋਸ਼ਣ ਦੇ ਨਾਲ ਨਿਰੰਕਾਰ ਨੂੰ ਵੀ ਚੇਤੇ ਕਰੀਏ। ਕਿਉਂ? ਕਿਉਂਕਿ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਕਿ ਇਹ ਤੇਰੀ ਡਿਊਟੀ ਲੱਗੀ ਏ, ਪਰ ਇਹਨਾਂ ਚੋਂ ਤੇਰਾ ਕਿਸੇ ਨੇ ਸਾਥ ਨਹੀਂ ਹੋ ਦੇਣਾ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ। ਬਾਅਦ ਵਿੱਚ ਅਖੀਰ ਵਿੱਚ ਕੀ ਹੁੰਦਾ? ਪਛਤਾਵਾ, ਪਛਤਾਵਾ ਪੱਲੇ ਪੈ ਜਾਂਦਾ। ਕਬੀਰ ਸਾਹਿਬ ਨੇ ਤੇ ਇੱਥੋਂ ਤੱਕ ਬਚਨ ਕੀਤਾ। ਕਬੀਰ ਜੀ ਕਹਿੰਦੇ ਨੇ ਪਉ ਪਰ ਪੰਚ ਕਰ ਪਰ ਧਨ ਲਿਆਵੇ, ਬੰਦਾ ਠੱਗੀਆਂ ਵੀ ਮਾਰਦਾ, ਦੂਜੇ ਦਾ ਹੱਕ ਵੀ ਮਾਰਦਾ, ਤੇ ਲਿਆ ਕੇ ਧਨ ਜਿਹੜਾ ਨਾ ਇਕੱਠਾ ਕਰਕੇ ਆਪਣੇ ਧੀਆਂ ਪੁੱਤਰਾਂ ਤੋਂ ਨਿਸ਼ਾਵਰ ਕਰਦਾ ਤੇ ਬੜਾ ਖੁਸ਼ ਹੁੰਦਾ, ਫਿਰ ਫੁੱਲਿਆ ਹੀ ਨਹੀਂ ਸਮਾਂਦਾ। ਬਹੁ ਪਰ ਪੰਚ ਕਰ ਪਰ ਧਨ ਲਿਆਵੇ, ਸੁੱਤ ਦਾਰਾ ਪੈਣ ਲੁਟਾਵੇ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਕਹਿੰਦੇ ਨੇ ਮਣਾ ਕਿੱਥੇ ਭੁੱਲਿਆ ਫਿਰਨਾ, ਇਹ ਲੇਖਾ ਤੇ ਤੈਨੂੰ ਦੇਣਾ ਪੈਣਾ, ਤੇਰੇ ਥਾਂ ਤੇ ਹੋਰ ਕਿਸੇ ਨੇ ਲੇਖਾ ਨਹੀਂ ਉਹ ਦੇਣਾ, ਧੀਆਂ ਪੁੱਤਰਾਂ ਚੋਂ ਕਿਸੇ ਤੇਰੇ ਨਾਲ ਨਹੀਂ ਖਲੋਣਾ। ਇਹ ਤੇ ਇੱਥੋਂ ਤੱਕ ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗ। ਇਹ ਬਿਧ ਕੋ ਵਿਹਾਰ ਬਣਿਓ ਹੈ, ਜਾਸਿਓ ਨਿਉ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਉਹਦੇ ਪਰਮਾਤਮਾ ਤੋਂ ਬਗੈਰ ਕਿਸੇ ਨੇ ਵੀ ਸਾਥ ਨਹੀਂ ਜੇ ਦੇਣਾ। ਇਸ ਕਰਕੇ ਕਹਿੰਦੇ ਨੇ ਬਹੁ ਪਰ ਪੰਚ ਕਰ ਪਰ ਧਨ ਲਿਆਵੇ, ਸੁੱਤ ਦਾਰਾ ਪੈਣ ਲੁਟਾਵੇ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਛਿਨ ਛਿਨ ਧਨ ਛੀਜੈ ਜਰਾ ਜਨਾਵੇ। ਕਹਿੰਦੇ ਨੇ ਜਦੋਂ ਹੌਲੀ ਹੌਲੀ ਇਹ ਤੇਰਾ ਤਨ ਜਿਹੜਾ ਨਾ ਛੀਨ ਹੋ ਗਿਆ, ਕਮਜ਼ੋਰ ਹੋ ਗਿਆ, ਤੇ ਜ਼ਰਾ ਕਹਿੰਦੇ ਨੇ ਬੁਢੇਪੇ ਨੂੰ, ਜਦੋਂ ਬੁਢੇਪਾ ਆ ਗਿਆ, ਤਨ ਕਮਜ਼ੋਰ ਹੋ ਗਿਆ, ਤੂੰ ਪਰਿਵਾਰ ਦੇ ਕੰਮ ਆਉਣ ਜੋਗਾ ਨਾ ਰਿਹਾ। ਤੇ ਫਿਰ ਕਬੀਰ ਸਾਹਿਬ ਜੀ ਕਹਿੰਦੇ ਨੇ ਮਿੱਤਰਾ ਇੱਕ ਗੱਲ ਯਾਦ ਰੱਖੀ, ਜਿਸ ਘਰ ਨੂੰ ਤੂੰ ਸਾਰੀ ਜ਼ਿੰਦਗੀ ਬੜਾ ਸਵਾਰਦਾ ਰਿਹਾ, ਤੂੰ ਬੜੇ ਬੜੇ ਵਧੀਆ ਭਾਂਡੇ ਬਰਤਨ ਲਿਆ ਲਿਆ ਕੇ ਘਰ ਵਿੱਚ ਰੱਖਦਾ ਰਿਹਾ ਕਿ ਮੇਰੇ ਘਰ ਦੀ ਸ਼ੋਭਾ ਬਣੇ। ਕਹਿਣ ਲੱਗੇ ਪਿਆਰਿਆ, ਇੱਕ ਸਮਾਂ ਐਸਾ ਵੀ ਆਉਣਾ ਕਿ ਤੂੰ ਆਪਣੇ ਪਰਿਵਾਰ ਨੂੰ ਇਹ ਕਹੀ ਕਿ ਮੈਨੂੰ ਭਾਂਡਾ ਨਹੀਂ ਚਾਹੀਦਾ, ਤੁਹਾਨੂੰ ਬਾਰ ਬਾਰ ਭਾਂਡੇ ਧੋਣੇ ਪੈਂਦੇ ਨੇ, ਤੁਹਾਨੂੰ ਖੇਚਲ ਕਰਨੀ ਪੈਂਦੀ ਏ, ਤੁਸੀਂ ਮੈਨੂੰ ਭਾਂਡਾ ਨਾ ਦਿਓ, ਮੇਰੀ ਬੁੱਕ ਵਿੱਚ ਪਾਣੀ ਪਾ ਦਿਓ। ਕਬੀਰ ਜੀ ਕਹਿੰਦੇ ਨੇ ਪਿਆਰਿਆ, ਤੇਰੀ ਬੁੱਕ ਵਿੱਚ ਵੀ ਕਿਸੇ ਪਾਣੀ ਨਹੀਂ ਉਪਾ। ਐਸੀ ਅਵਸਥਾ ਵੀ ਬਣ ਜਾਂਦੀ ਏ। ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀ ਹੋ ਨਾ ਪਾਵੇ। ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪੇ ਸਵੇਰਾ। ਕਹਿੰਦੇ ਨੇ ਕਿ ਪਿਆਰਿਆ, ਕਿਉਂ ਨਹੀਂ ਉਸ ਮਾਲਕ ਨੂੰ ਹੁਣ ਚੇਤੇ ਕਰਦਾ, ਹੁਣ ਤੇਰੇ ਕੋਲ ਸਮਾਂ ਹੈ, ਹੁਣ ਉਸ ਮਾਲਕ ਨੂੰ ਚੇਤੇ ਕਰ। ਔਰ ਇਹ ਜਿਹੜੀ ਤੇਰਾ ਸਰੀਰ ਹੈ ਨਾ, ਇਹ ਇੱਕ ਦਿਨ ਗਲ ਜਾਣਾ, ਇਹ ਮਿੱਟੀ ਹੋ ਜਾਣਾ, ਤੇ ਫਿਰ ਤੇਰੇ ਕੋਲ ਦੁੱਖ ਜਿਹੜਾ ਉਹ ਹੀ ਰਹਿ ਜਾਏਗਾ।
ਪੰਜ ਦੁਸ਼ਟ ਸੋ ਕਰਤ ਪਿਆਰੋ,
ਔਰ ਜਿਹੜੇ ਪੰਜ ਦੁਸ਼ਟ ਨੇ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਇਹਨਾਂ ਦੇ ਨਾਲ ਬੰਦਾ ਬੜਾ ਪਿਆਰ ਕਰਦਾ। ਔਰ ਦੇਖੋ ਇਹ ਮਨ ਦੀ ਔਲਾਦ ਨੇ, ਜਿਵੇਂ ਤਨ ਦੀ ਔਲਾਦ ਹੈ ਨਾ, ਤੇ ਬੰਦਾ ਤਨ ਦੀ ਔਲਾਦ ਨੂੰ ਪਾਲਦਾ ਤੇ ਪਾਲ ਕੇ ਸੁੱਖ ਪ੍ਰਾਪਤ ਕਰਦਾ, ਅੰਦਰੋਂ ਖੁਸ਼ ਹੁੰਦਾ ਤਨ ਦੀ ਔਲਾਦ ਨੂੰ। ਪਰ ਜਿਹੜੀ ਮਨ ਦੀ ਔਲਾਦ ਹੈ ਨਾ, ਇਹਨੂੰ ਮਾਰ ਕੇ ਸੁੱਖ ਪ੍ਰਾਪਤ ਹੁੰਦਾ, ਨਹੀਂ ਤੇ ਬੰਦੇ ਨੂੰ ਦੁੱਖ ਹੀ ਦੁੱਖ ਦਿੰਦੇ ਨੇ। ਜਿਹੜੇ ਵਿਕਾਰ ਨੇ ਇਹਨਾਂ ਨੂੰ ਮਾਰ ਕੇ ਸੁੱਖ ਪ੍ਰਾਪਤ ਹੁੰਦਾ, ਪਰ ਇਹਨਾਂ ਨੂੰ ਮਾਰਨਾ ਹੈ ਬੜਾ ਕਠਿਨ ਹੈ। ਇੱਥੇ ਵੀ ਕਬੀਰ ਸਾਹਿਬ ਜੀ ਇੱਕ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ ਕਬੀਰ ਐਸਾ ਕੋਈ ਨਾ ਜਨਮੇ ਹੋ ਆਪਣੇ ਘਰ ਲਾਵੇ ਆਗ। ਕਹਿੰਦੇ ਨੇ ਕੋਈ ਐਸਾ ਮਾਈ ਦਾ ਲਾਲ ਵਿਰਲਾ ਹੀ ਏ ਜਿਹੜਾ ਆਪਣੇ ਘਰ ਨੂੰ ਅੱਗ ਲਾਵੇ। ਕਿਹੜੇ ਨੂੰ? ਐਸਾ ਕੋਈ ਨਾ ਜਨਮੇ ਹੋ ਆਪਣੇ ਘਰ ਲਾਵੇ ਆਗ, ਪਾਂਚੋ ਲੜਕੈ ਚਾਰ ਕੈ ਰਹੇ ਰਾਮ ਲਿਵਲਾ। ਕਹਿੰਦੇ ਨੇ ਇਹਨਾਂ ਪੰਜਾਂ ਨੂੰ, ਪਾਂਚੋ ਲੜਕੈ ਇਹ ਔਲਾਦ ਏ, ਇਹਨਾਂ ਨੂੰ ਸਾੜ ਕੇ ਤੇ ਪਰਮਾਤਮਾ ਦੇ ਨਾਲ ਸੁਰਤ ਨੂੰ ਜੋੜ ਕੇ ਰੱਖੇ, ਲਿਵ ਲਾ ਕੇ ਰੱਖੇ, ਇਹ ਤੇ ਕੋਈ ਵਿਰਲਾ ਹੀ ਏ ਜਿਹਦੇ ਤੇ ਬੜੀ ਮਾਲਕ ਦੀ ਕਿਰਪਾ ਹੁੰਦੀ ਹੈ ਨਾ। ਇਸ ਕਰਕੇ ਕਹਿੰਦੇ ਨੇ ਕਿ ਇਹ ਪੰਜਾਂ ਦੇ ਨਾਲ ਪਿਆਰ ਕਰਦਾ ਔਰ ਇਹ ਜਿਹੜੇ ਨੇ ਨਾ ਸੋ ਤੈ ਕੋ ਨਿਤ ਕਾਜ ਵਿਗਾਰੂ, ਇਹ ਜਿਹੜੇ ਨੇ ਪੰਜ ਇਹਦਾ ਰੋਜ਼ ਕਾਜ ਜਿਹੜਾ ਨਾ ਇਹ ਵਿਗਾੜਦੇ ਨੇ, ਇਹ ਸਵਾਰਦੇ ਨਹੀਂ, ਇਹਨੂੰ ਘਾਟੇ ਵਿੱਚ ਲੈ ਕੇ ਜਾਂਦੇ ਨੇ, ਇਹ ਨਫੇ ਵਿੱਚ ਨਹੀਂ ਜਾ ਰਿਹਾ ਹੈ।
ਕਾਮ ਕ੍ਰੋਧ ਲੋਹ ਪੁੰਨ ਮੋਹੇ ਬਲੀ ਅਹੰਕਾਰ,
ਔਰ ਇਹ ਕਾਮ ਕ੍ਰੋਧ ਲੋਭ ਮੋਹ ਇਹ ਬੜਾ ਹੀ ਬਲੀ ਏ, ਬੜਾ ਤਾਕਤਵਰ ਏ, ਕੌਣ ਅਹੰਕਾਰ, ਇਹ ਬਹੁਤ ਤਾਕਤਵਰ ਹਨ।
ਇਹਨਾਂ ਸਿਉਂ ਕਰਤ ਤਿਉਹ ਮੀਤ ਤਾ ਭਾ ਸਕਤ ਤੇ ਖੁਆਰ,
ਔਰ ਕਹਿੰਦੇ ਨੇ ਕਿ ਇਹਨਾਂ ਦੇ ਨਾਲ ਇਹ ਮਿੱਤਰਤਾ ਕਰਦਾ, ਪਰ ਇਹਨਾਂ ਦੀ ਸੰਗਤ ਦੇ ਨਾਲ ਜਦੋਂ ਇਹ ਮਿੱਤਰਤਾ ਕਰਦਾ ਨਾ ਇਹਨਾਂ ਦੇ ਨਾਲ, ਇਹਨਾਂ ਨਾਲ ਸਾਂਝ ਪਾ ਕੇ ਤੇ ਫਿਰ ਇਹ ਖੁਆਰ ਹੁੰਦਾ, ਭਾਵ ਇਹਨੂੰ ਦੁੱਖ ਮਿਲਦਾ, ਉਜਾੜਾ ਪ੍ਰਾਪਤ ਹੁੰਦਾ, ਇਹਨੂੰ ਹੋਰ ਕੋਈ ਪਿਆਰ ਨਹੀਂ ਮਿਲਦਾ, ਸਨਮਾਨ ਨਹੀਂ ਮਿਲਦਾ ਪਰਮਾਤਮਾ ਵੱਲੋਂ, ਇਹਨੂੰ ਦੁੱਖ ਹੀ ਦੁੱਖ ਮਿਲਦਾ ਹੈ।
ਲੁੱਟੇ ਮਿਲ ਕਰ ਐਸਕੀ ਨਗਰੇ ਨੀਤ ਉਜਾਰੇ ਈਸ਼ ਉਜਰਗਰੀ,
ਔਰ ਇਹ ਪੰਜ ਜਿਹੜੇ ਨੇ ਨਾ ਇਹ ਸਰੀਰ ਰੂਪੀ ਨਗਰੀ ਨੂੰ ਲੁੱਟ ਰਹੇ। ਸਾਹਿਬ ਜੀ ਗੁਰਬਾਣੀ ਵਿੱਚ ਕਹਿੰਦੇ ਨੇ ਇਸ ਦੇਹੀ ਅੰਦਰ ਪੰਜ ਚੋਰ ਬਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੈ ਕੋਈ ਨਾ ਸੁਣੇ ਪੁਕਾਰ। ਇਹ ਇਹਦੇ ਅੰਦਰੋਂ ਜਿਹੜੇ ਸ਼ੁਭ ਗੁਣ ਨੇ ਉਹਨਾਂ ਨੂੰ ਲੁੱਟਦੇ ਨੇ, ਔਰ ਇਹ ਉਹ ਚੋਰ ਨੇ ਜਿਹੜੇ ਪਹਿਲਾਂ ਹੀ ਅੰਦਰ ਬੈਠੇ ਨੇ। ਚੋਰ ਬਾਹਰੋਂ ਆਉਣਾ ਹੋਵੇ ਨਾ ਤੇ ਉਹਦਾ ਤਾਂ ਬੰਦਾ ਕੋਈ ਇੰਤਜ਼ਾਮ ਕਰ ਲੈਂਦਾ, ਕੋਈ ਪਹਿਰਾ ਲਾ ਲੈਂਦਾ, ਕੋਈ ਜੰਦਰੇ ਮਾਰ ਲੈਗਾ, ਤੇ ਜੇ ਚੋਰ ਪਹਿਲਾਂ ਹੀ ਅੰਦਰ ਬੈਠਾ ਹੋਵੇ। ਇਹ ਐਸੇ ਚੋਰ ਨੇ ਇਹ ਜਿਹੜੇ ਪਹਿਲਾਂ ਹੀ ਮਨੁੱਖ ਦੇ ਅੰਦਰ ਬੈਠੇ ਹੋਏ ਨੇ, ਇਸ ਕਰਕੇ ਕਹਿੰਦੇ ਨੇ ਕਿ ਇਹ ਨਗਰੀ ਨੂੰ ਉਜਾੜਦੇ ਨੇ, ਨੀਤ ਉਜਾਰੇ ਤੇ ਈਸ਼ ਜਿਹੜਾ ਮਨ ਹੈ, ਕਹਿੰਦੇ ਨੇ ਕਿ ਇਹ ਮਨ ਨੂੰ ਜਿਹੜੇ ਨੇ ਨਾ ਲੂਟੇ ਮਿਲਕਰ ਇਸਕੀ ਨਗਰੀ ਨੀਤ ਉਜਾਰੇ ਈਸ਼ ਉਜਗਰੀ, ਕਹਿੰਦੇ ਨੇ ਕਿ ਇਸ ਨਗਰੀ ਨੂੰ ਲੁੱਟਦੇ ਨੇ ਤੇ ਈਸ਼ ਇੱਥੇ ਕੌਣ ਹੈ, ਮਨ, ਮਨ ਨੂੰ ਉਜਾਗਰ ਕਰਦੇ ਨੇ, ਮਨ ਨੂੰ ਸਾਹਮਣੇ ਲਿਆ ਕੇ ਉਜਾਗਰ ਕਰਦੇ ਨੇ ਤੇ ਸਰੀਰ ਨੂੰ ਅੰਦਰੋਂ ਲੁੱਟ ਰਹੇ ਹਨ।
ਬਿਗੜਿਓ ਆਪਣੋ ਜਾਣਿਓ ਨਾਹੀ, ਮਿਲਿਓ ਰਹੇ ਪੁੰਨ ਪੁੰਨ ਤਿੰਨ ਮਾਹੀ,
ਔਰ ਜੋ ਇਹਦਾ ਵਿਗਾੜ ਹੋ ਰਿਹਾ, ਬਿਗੜਿਓ ਆਪਣੋ ਜਾਣੇ ਨਾਹੀ, ਜੋ ਇਹਦਾ ਰੋਜ਼ ਵਿਗਾੜ ਹੋ ਰਿਹਾ ਨਾ ਵਿਕਾਰਾਂ ਕਰਕੇ, ਉਹਨੂੰ ਇਹ ਜਾਣਦਾ ਨਹੀਂ, ਇਹਨੂੰ ਸੋਝੀ ਕੋਈ ਨਹੀਂ, ਤੇ ਮਿਲਿਓ ਰਹੇ ਪੁੰਨ ਪੁੰਨ ਤਿੰਨ ਮਾਹੀ, ਔਰ ਇਹਨਾਂ ਦੇ ਨਾਲ ਹੀ ਸਾਂਝ ਬਣਾਈ ਰੱਖਦਾ, ਬਾਰ ਬਾਰ ਇਹਨਾਂ ਦੇ ਨਾਲ ਹੀ ਇਹ ਸਾਂਝ ਪਾ ਕੇ ਰੱਖਦਾ ਹੈ।
ਮਾਤਾ ਵਿਦਿਆ ਦੂਜੀ ਮਾਇਆ, ਈਸ਼ ਜੀਵ ਦੋਏ ਪਿਤ ਜਿਨ ਜਾਇਆ,
ਔਰ ਕਹਿੰਦੇ ਨੇ ਇੱਕ ਮਾਤਾ ਜਿਹੜੀ ਏ ਉਹ ਹੈ ਅਵਿਦਿਆ ਤੇ ਦੂਜੀ ਹੈ ਮਾਇਆ, ਇਹ ਵੀ ਇੱਕ ਮਾਤਾ ਹੈ, ਔਰ ਦੋ ਮਾਤਾ ਨੇ, ਔਰ ਈਸ਼ ਜੀਵ ਜੀਵ ਆਤਮਾ ਦੋਏ ਪਿਤ ਜਿਨ ਜਾਇਆ, ਔਰ ਇਹ ਦੋ ਬਾਪ ਨੇ ਜਿਨ੍ਹਾਂ ਨੇ ਇਸ ਨੂੰ ਜਾਇਆ ਹੈ।
ਦੁਆ ਕੋ ਜਨਿਓ ਕੁਟਲਤਾ ਕਾਰਨ, ਕੈਬਦ ਜਾਂ ਕੋ ਹੋਏ ਸਵਾਰਨ,
ਔਰ ਦੋਵਾਂ ਨੇ ਇਸ ਨੂੰ ਕੁਟਲਤਾ ਦੇ ਕਾਰਨ ਜਣਿਆ ਹੈ, ਔਰ ਕੇ ਬਿਦ ਜਾਂ ਕੋ ਹੋਏ ਸਵਾਰਨ, ਔਰ ਕਹਿੰਦੇ ਨੇ ਕਿ ਇਹ ਤੁਹਾਡਾ ਇਸ ਤਰ੍ਹਾਂ ਇਹ ਤੁਹਾਡਾ ਕੀ ਸਵਾਰਨ ਗਏ, ਇਹ ਇਸ ਤਰੀਕੇ ਦੇ ਨਾਲ ਤੁਹਾਡਾ ਕੁਝ ਵੀ ਨਹੀਂ ਸਵਾਰ ਸਕਦੇ ਹਨ।
ਕਰ ਵਿਚਾਰ ਸਿੱਖ ਬਨਮੁਜ ਦੀਜੈ, ਉਹ ਪੰਡਿਤ ਪ੍ਰਾਪਤ ਪਰਵ ਕੀਜੈ,
ਔਰ ਕਹਿੰਦੇ ਨੇ ਕਿ ਇਸ ਤਰ੍ਹਾਂ ਵਿਚਾਰ ਕਰਕੇ ਪੰਡਿਤ ਜੀ ਮੈਨੂੰ ਸਿੱਖਿਆ ਦਿਓ, ਜਿਹੜੀ ਤੁਸੀਂ ਸਿੱਖਿਆ ਦੇ ਰਹੇ ਹੋ ਇਹਦੇ ਨਾਲ ਗੱਲ ਨਹੀਂ ਬਣਦੀ। ਕਹਿਣ ਲੱਗੇ ਕਿ ਮੈਨੂੰ ਇਸ ਤਰ੍ਹਾਂ ਵਿਚਾਰ ਕਰਕੇ ਸਿੱਖਿਆ ਦਿਓ, ਇਹ ਪੰਡਿਤ ਪ੍ਰਾਪਤ ਪ੍ਰਭ ਕੀਜੈ, ਜਿਹਦੇ ਨਾਲ ਮੈਂ ਪਰਮਾਤਮਾ ਦੀ ਪ੍ਰਾਪਤੀ ਕਰ ਲਵਾਂ, ਕੋਈ ਐਸੀ ਸਿੱਖਿਆ ਮੈਨੂੰ ਦਿਓ ਜਿਹਦੇ ਨਾਲ ਪ੍ਰਭੂ ਪ੍ਰਾਪਤੀ ਹੋ ਸਕੇ।
ਏਤ ਬਿਦ ਬਦ ਕਰ ਕਰਨਾ ਸਦਨਾ, ਮਸਟ ਕਰੇ ਪੁਨ ਪੰਕਜ ਬਦਨਾ,
ਔਰ ਇਸ ਤਰ੍ਹਾਂ ਕਹਿੰਦੇ ਨੇ ਜਿਹੜੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ, ਜਿਹੜੇ ਕਿ ਕਰੁਣਾ ਸਦਨਾ, ਇਹਦਾ ਮਤਲਬ ਕਿ ਤਰਸਦੇ ਪਿਆਰ ਦਾ ਘਰ, ਗੁਰੂ ਨਾਨਕ ਦੇ ਪਾਤਸ਼ਾਹ ਜੀ, ਸਦਨਾ ਤੋਂ ਅਰਥ ਹੁੰਦਾ ਹੈ ਘਰ, ਔਰ ਕਹਿੰਦੇ ਨੇ ਮਸ਼ਟ ਕਰੀ ਪੁੰਨ ਪੰਕਜ ਬੰਦਨਾ, ਇੰਨੀ ਗੱਲ ਕਹਿ ਕੇ ਤੇ ਉਹ ਕਰੁਣਾ ਦੇ ਘਰ प्यार दे घर तरस दे घर धन गुरु नानक दे पातशाह जी फिर चुप कर गए हन।
मूलो मूला बोलियो सुनत वाचा अस बचार जे तोहे।
और कहिंदे ने फिर मूला जेड़ा जेदे नाल प्रभु प्राप्ति हो सके
एत बेद बद करा करना सदना मस्ट करे पन पंकज बदना।
और इस तरह कहिंदे ने जेड़े धन गुरु नानक दे पातशाह जी जेड़े के करना सदना एदा मतलब के तरस दे प्यार दा घर गुरु नानक दे पातशाह जी सदना तो अर्थ हुंदा है घर। और कहिंदे ने मस्ट करी पुन पंकज बंदना इन्नी गल कह के ते ओ करुणा दे घर प्यार दे घर तरस दे घर धन गुरु नानक दे पातशाह जी फिर चुप कर गए हन।
मूलो मूला बोलियो सुनत वाचा अस बचार जे तोहे।
और कहिंदे ने फिर मूला जेड़ा ए कोल बैठे सन गुरु नानक दे पातशाह जी दे सौरा साहब मूला बोलियो सुनत बच ए बचन करके ते फिर बोले अस बचार जे तोहे जे तेरे एहो जे विचार सन
तो ब्याह करवाए क्यों तैं दुख दीनो मोहे।
फिर कहिंदे ने कि तू ब्याह ही क्यों करवाया सी जे तेरे एहो जे विचार सन ते गुरु नानक नू कहिंदे ने फिर तू ब्याह क्यों कराया सी इस तरह मेनू भी तू दुख दिता है।
दर्व लुटायो बाद बहुत सुत तह दियो ना टांक।
और कहिंदे ने बहुत सारा धन जेड़ा सी ना तुसी इसे तरह ही लुटा दिता है और अपने पुत्र नू घरवाली नू एक टका भी ओहदे विचों टांक दा अर्थ है टका कहिंदे ने एक टका भी तू धन दा जेड़ा उन्हां नू नहीं दिता है।
बिन ब्रीड़ा तज भाजिया पुन कै श्री मुख बाक।
और बिन ब्रीड़ा ब्रीड़ा दा अर्थ हुंदा है लज लज तो भाव शर्म कहिंदे ने बिना लज तो तू घर छड के भज आया है। इस तरह फिर गुरु नानक दे पातशाह जी ने अगो ए वचन जेड़ा ओ उचारण कीता है
पीतर अगन बनस्पत मौली सागर पंडे पाया।
और कहिंदे ने अंदर बनस्पति जेड़ी ए प्रफुल्लत हो रही है भावे इस दे अंदर अग है पर कहिंदे ने सागर पंडे पाया ए एक इस तरह है कि जिवें शरीर रूपी पिंड दे विच पूरा सागर जेड़ा ओ बंद कीता होया है।
चंद सूरज तो घर पितर ऐसा ज्ञान न पाया।
और चंद्रमा ते सूरज इस शरीर रूपी घर दे विच ही हन भाव विच ही शांति है और विच ही इस दे क्रोध है इस करके ए ते शरीर रूपी सागर ए विच ही चल रहा है।
पीतर पूरी तिसना आसा पाप ज्यों कवे ना तरपतासा।
और कहिंदे ने अंदर बहुत तृष्णा ते आशा जेड़ी इस तरह ने जिवें कदे अग जेड़ी ओ रजदी नहीं है।
सहस मांग पुन मांग हजारा लाख होए ते कोट अपारा।
और इसे तरह कहिंदे ने कि जे सौ मांग ते अगो जेड़ी ना मांग ए हजार ते पहुंच जांदी ते जे हजार मिल जाए ते अगो फिर लख ते पहुंच जांदी जिवें पातशाह जी बाणी विच भी बख्शिश करदे ने कि सहस खटै लख को उठ तावै तृप्त ना आवै माया पाछै पावै। कहिंदे ने कि जिन्ना मर्जी मिल जाए नजरां जेड़ियां ने होर अगे तो अगे जांदियां ने। इस तरह बंदा इशावां दे अधीन जदों जिउंदा ते ए जीवन विच दुखी हुंदा आसा विच अत दुख घणा मन मुख चित लाया गुरमुख पए निराश परम सुख पाया। जेड़े आशावां तो रहत हुंदे ने ओ सुख प्राप्त करदे ने सतगुरु जी रहमत करन बख्शिश करन। बाकी दे विचारां आपां कल दे दीवान विच आप जी नाल सांझियां करन दी निमाणी कोशिश करांगे। इन्नियां बेनतियां प्रवान भुल्लां चुक्कां दी खिमा कोटान कोट धन्नवाद धन धन साहिब श्री गुरु ग्रंथ साहिब महाराज दा प्रबंधक वीरां दा धन्नवाद आप गुरु सवारियां संगतां दा बहुत बहुत धन्नवाद। बुलाओ फतेह जियो वाहेगुरु जी का खालसा वाहेगुरु जी की फतेह।